ਗੁਰਦੇਵ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਪੜ੍ਹਨ ਸੁਣਨ ਤੇ ਵਿਚਾਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ, ਇਹਦੇ ਲਈ ਗੁਰਦੇਵ ਦਾ ਰੋਮ ਰੋਮ ਕਰਕੇ ਸ਼ੁਕਰ ਹੈ। ਇਹ ਸਤਿਗੁਰਾਂ ਦਾ ਸ਼ੁਕਰ ਹੈ, ਸਾਡੀ ਕੋਈ ਘਾਲਣਾ ਜਾਂ ਸਾਡਾ ਕੋਈ ਬਲ ਨਹੀਂ। ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾ ਰਹੇ ਹਨ ਔਰ ਅੰਮ੍ਰਿਤਾਲ ਦੀ ਸੇਵਾ ਦੇ ਦੌਰਾਨ ਦੂਰੋਂ ਦੂਰੋਂ ਸੰਗਤਾਂ ਹਾਜ਼ਰ ਹੋ ਕੇ ਸੇਵਾ ਕਰਦੀਆਂ ਨੇ, ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ। ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਸਤਿਗੁਰਾਂ ਦੇ ਘਰ ਦੀ ਸੇਵਾ ਕਰਕੇ ਪ੍ਰਾਪਤ ਹੁੰਦੇ ਹਨ। ਦੂਰੋਂ ਦੂਰੋਂ ਸਿੱਖ ਆ ਰਹੇ ਨੇ, ਧੰਨੀ ਖੇਪ ਤੋਂ, ਮੁਲਤਾਨ ਤੋਂ, ਪੱਖਰ ਸੱਖਰ ਦੇ ਇਲਾਕੇ ਤੋਂ, ਕਾਬਲ ਤੋਂ, ਕੰਧਾਰ ਤੋਂ, ਬੇਅੰਤ ਸੰਗਤ ਆ ਰਹੀ ਹੈ, ਤਖਤ ਹਜ਼ਾਰੇ ਤੋਂ। ਤੋ ਮਹਾਰਾਜ ਜੀ ਤਿਨ੍ਹਾਂ 'ਤੇ ਖੁਸ਼ੀ ਕਰਦੇ ਔਰ ਸਿੱਖਾਂ ਨੂੰ ਹੁਕਮ ਵੀ ਕਰਦੇ, ਜਿਹਦੇ ਚਾਰ ਪੁੱਤਰ ਹੁੰਦੇ, ਕਹਿੰਦੇ ਦੋ ਪੁੱਤਰਾਂ ਨੂੰ ਇੱਥੇ ਸਾਡੇ ਸ਼ਹਿਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੁਕਾਨਾਂ ਪਾ ਕੇ ਦਿਓ, ਇੱਥੇ ਵਪਾਰ ਕਰਨ। ਜਿਹਦੇ ਦੋ ਪੁੱਤ ਨੇ ਉਹਦੇ ਇੱਕ ਪੁੱਤਰ ਨੂੰ ਆਪਣੇ ਨਗਰ 'ਚ ਵਸਾਉਂਦੇ, ਇੱਦਾਂ ਬਾਜ਼ਾਰ ਵਸਾ ਰਹੇ ਨੇ। ਹਰ ਕਿੱਤੇ ਨਾਲ ਜੁੜਿਆ ਹੋਇਆ ਮਨੁੱਖ, ਚਾਹੇ ਕੋਈ ਲੁਹਾਰ ਹੈ, ਚਾਹੇ ਕੋਈ ਘੁਮਿਆਰ ਹੈ, ਚਾਹੇ ਕੋਈ ਲੱਕੜ ਵਾਲਾ ਕੰਮ ਕਰਨ ਵਾਲਾ ਹੈ, ਹਰ ਇੱਕ ਕਿੱਤੇ ਨਾਲ ਜੁੜੇ ਹੋਏ ਮਨੁੱਖਾਂ ਨੂੰ ਗੁਰਦੇਵ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਉਂਦੇ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿੰਨੀ ਸੰਗਤ ਇੱਥੇ ਰਹੇ, ਉਹਨਾਂ ਦੀਆਂ ਸਾਰੀਆਂ ਲੋੜਾਂ, ਸਾਰੀਆਂ ਜ਼ਰੂਰਤਾਂ ਇੱਕੋ ਸ਼ਹਿਰ 'ਚੋਂ ਪੂਰੀਆਂ ਹੁੰਦੀਆਂ ਰਹਿਣ। ਇਹ ਪੰਜਵੇਂ ਪਾਤਸ਼ਾਹ ਦੀ ਦੂਰ ਅੰਦੇਸ਼ੀ ਬਿਰਤੀ ਸੀ। ਗਰੀਬ ਨਵਾਜ ਜੀ ਨੇ ਮਾਲਵੇ ਦੇ ਇਲਾਕੇ 'ਚ ਫਫੜੇ ਭਾਈ ਕੇ ਰਹਿਣ ਵਾਲੇ ਭਾਈ ਬਹਿਲੋ ਨੂੰ ਚਿੱਠੀ ਭੇਜੀ ਆ, ਹੁਕਮਨਾਮਾ, ਕਿ ਭਾਈ ਬਹਿਲੋ ਜੀ ਤੁਸੀਂ ਗੁਰੂ ਘਰ ਵਿੱਚ ਹਾਜ਼ਰ ਹੋਵੋ। ਭਾਈ ਬਹਿਲੋ ਜੀ ਗੁਰੂ ਪਾਤਸ਼ਾਹ ਜੀ ਬਾਰੇ ਨਹੀਂ ਸਨ ਜਾਣਦੇ, ਉਹ ਪਹਿਲਾਂ ਸਖੀ ਸਰਵਰ ਦੇ ਚੇਲੇ ਸਨ। ਇਲਾਕੇ 'ਚ ਬਹੁਤ ਸਾਰਿਆਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਸਖੀ ਸਰਵਰ ਦੀ ਜ਼ਿਆਰਤ ਨੂੰ ਜਾਂਦੇ। ਉਹ ਕਹਿਣ ਲੱਗੇ, ਜੀ ਮੈਂ ਤਾਂ ਗੁਰੂ ਜੀ ਬਾਰੇ ਜਾਣਦਾ ਹੀ ਨਹੀਂ ਅਤੇ ਮੇਰਾ ਉਹਨਾਂ ਕੋਲ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ, ਨਾ ਮੈਂ ਕਦੇ ਉਹਨਾਂ ਨੂੰ ਪਹਿਲਾਂ ਮਿਲਿਆ ਹਾਂ। ਸਿੱਖ ਵਾਪਸ ਆ ਗਿਆ, ਸਤਿਗੁਰਾਂ ਨੇ ਦੁਬਾਰਾ ਸੁਨੇਹਾ ਭੇਜਿਆ ਕਿ ਭਾਈ ਬਹਿਲੋ ਤੂੰ ਸਾਡਾ ਪੂਰਵਲੇ ਜਨਮ ਦਾ ਸੇਵਕ ਹੈ। ਜਦੋਂ ਇਹਨੇ ਬਾਤ ਸੁਣੀ, ਕਹਿਣ ਲੱਗਾ ਵੀ ਮੈਨੂੰ ਤਾਂ ਹੁਣ ਸੋਝ ਹੀ ਨਹੀਂ ਪੂਰਵਲੇ ਜਨਮ ਦੀ, ਜੇ ਕੋਈ ਗੁਰੂ ਸਾਹਿਬ ਨਿਸ਼ਾਨੀ ਦੱਸ ਦੇਣ ਪੂਰਵਲੇ ਜਨਮ ਦਾ ਪਤਾ ਤੇ ਮੈਂ ਉਹਨਾਂ ਦੀ ਸ਼ਰਨ 'ਚ ਚੱਲ ਕੇ ਆ ਜਾਵਾਂ। ਸਿੱਖ ਸੁਣ ਕੇ ਅਗਲੇ ਦਿਨ ਵਾਪਸ ਮਹਾਰਾਜ ਜੀ ਦੇ ਪਾਸ ਆਇਆ, ਸਤਿਗੁਰਾਂ ਨੂੰ ਆ ਕੇ ਦੱਸਿਆ, ਮਹਾਰਾਜ ਭਾਈ ਬਹਿਲੋ ਜੀ ਕਹਿੰਦੇ ਕਿ ਮੇਰੇ ਪੂਰਵਲੇ ਜਨਮ ਦੇ ਕੋਈ ਪਤੇ ਦੱਸੋ, ਤਾਂ ਮੇਰੇ ਮਨ 'ਚ ਯਕੀਨ ਬਣੇਗਾ। ਇੱਦਾਂ ਤਾਂ ਮੈਨੂੰ ਹੁਣ ਅਗਿਆਨੀ ਹਾਂ, ਨਹੀਂ ਸੋਝੀ ਪੂਰਵ ਜਨਮ ਦੀ। ਤੋ ਪੰਜਵੇਂ ਪਾਤਸ਼ਾਹ ਜੀ ਭਾਈ ਬਹਿਲੋ ਜੀ 'ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਉਹ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਲਿਖ ਰਹੇ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਜਗਤ ਗੁਰੂ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗ ਬਣੋ ਤੈ ਆਥ ਬਣੋ ਚਹੁ ਚੱਕੀ ਕੀਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਆ ਦੂਣੀ ਚਾਉਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ ਦੋਹਰਾ ਤਿਸ ਕੋ ਪੂਰਬ ਜਨਮ ਕੋ ਪਤਾ ਲਿਖਿਓ ਗੁਰ ਰਾਈ।
ਜਗਤ ਗੁਰੂ ਹੁਣ ਅੰਤਰਯਾਮੀ ਨੇ ਪਾਤਸ਼ਾਹ ਜਾਣਦੇ ਨੇ ਕਿ ਭਾਈ ਬਹਿਲੋ ਦਾ ਪੂਰਬ ਜਨਮ ਕਿਹੜਾ, ਤਾਂ ਉਹ ਸਾਰਾ ਪਤਾ ਪੂਰਬਲੇ ਜਨਮ ਦਾ ਕੁਝ ਚਿੰਨ ਕੁਝ ਨਿਸ਼ਾਨੀਆਂ ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਹੱਥਾਂ ਨਾਲ ਕਲਮ ਦੇ ਨਾਲ ਇੱਕ ਕਾਗਜ਼ ਦੇ ਉੱਤੇ ਲਿਖੀਆਂ ਹਨ।
ਕਾਗਦ ਕਰ ਕੇ ਖਾਮ ਕੋ ਦੀਨੋ ਸਿੱਖ ਪਠਾਈ।
ਪੂਰਵਲੇ ਜਨਮ ਦੇ ਸਾਰੇ ਪਤੇ ਲਿਖ ਕੇ ਗੁਰਦੇਵ ਨੇ ਉਸ ਕਾਗਜ਼ ਨੂੰ ਬੰਦ ਕਰ ਦਿੱਤਾ। ਖਾਮ ਕਹਿੰਦੇ ਨੇ ਬੰਦ ਕਰਨ, ਕਾਗਜ਼ ਏਦਾਂ ਫੋਲਡ ਕਰਕੇ ਬੰਦ ਕਰ ਦਿੱਤਾ ਔਰ ਸਿੱਖ ਨੂੰ ਦਿੱਤਾ। ਆਖਿਆ ਇਹ ਕਾਗਜ਼ ਖੋਲਣਾ ਨਹੀਂ, ਇਹ ਜਾ ਕੇ ਭਾਈ ਬਹਿਲੋ ਨੂੰ ਦੇਣਾ ਹੈ।
ਜੋ ਭਾਈ ਬਹਿਲੋ ਨਿਕਟ ਸਿੱਖ ਪੁੰਨ ਆਇਓ।
ਸਤਿਗੁਰਾਂ ਕੋਲੋਂ ਲਿਖਿਆ ਹੋਇਆ ਉਹ ਕਾਗਜ਼ ਲੈ ਕੇ ਭਾਈ ਇਹ ਸਿੱਖ ਜਿਹੜਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਫਫੜੇ ਭਾਈ ਕੇ ਪਿੰਡ ਜਿੱਥੇ ਭਾਈ ਬਹਿਲੋ ਜੀ ਰਹਿੰਦੇ ਸਨ ਉਥੇ ਚੱਲ ਕੇ ਆਇਆ।
ਗੁਰੂ ਹੁਕਮਨਾਮਾ ਦਿਖਰਾਇਓ।
ਸਤਿਗੁਰੂ ਜੀ ਦਾ ਲਿਖਿਆ ਹੁਕਮਨਾਮਾ, ਮਹਾਰਾਜ ਜੀ ਦਾ ਲਿਖਿਆ ਹੋਇਆ ਕਾਗਜ਼ ਉਹ ਭਾਈ ਬਹਿਲੋ ਜੀ ਨੂੰ ਵਿਖਾਇਆ।
ਲੇਕਰ ਸਿੱਖ ਤੇ ਸਿਰ ਪਰ ਧਰਿਓ।
ਭਾਈ ਬਹਿਲੋ ਜੀ ਦੇ ਮਨ ਚ ਸ਼ਰਧਾ ਤਾਂ ਬਣ ਗਈ ਸੀ, ਪੂਰਬਲੇ ਜਨਮ ਦੀ ਕਲਾ ਤਾਂ ਵਰਤਣੀ ਸੀ ਨਾ, ਤਦੇ ਭਾਗ ਜਾਗੇ ਨੇ। ਕਹਿੰਦੇ ਮਹਾਰਾਜ ਜੀ ਦਾ ਲਿਖਿਆ ਕਾਗਜ਼ ਭਾਈ ਬਹਿਲੋ ਜੀ ਨੇ ਪਹਿਲਾਂ ਆਪਣੇ ਸੀਸ ਤੇ ਧਰਿਆ, ਸਤਿਕਾਰ ਕੀਤਾ, ਮੱਥਾ ਟੇਕਿਆ ਵੀ ਸਤਿਗੁਰੂ ਜੀ ਨੇ ਇਹ ਕਾਗਜ਼ ਲਿਖ ਕੇ ਭੇਜਿਆ, ਇਹਦੇ ਚ ਮੇਰੇ ਪੂਰਬਲੇ ਜਨਮ ਦੇ ਪਤੇ ਲਿਖੇ ਹਨ।
ਖੋਲਿਓ ਕਾਗਜ਼ ਪੱਠ ਸਭ ਲਖਿਓ।
ਭਾਈ ਬਹਿਲੋ ਜੀ ਨੇ ਉਹ ਕਾਗਜ਼ ਖੋਲਿਆ ਜੋ ਸਤਿਗੁਰੂ ਜੀ ਨੇ ਲਿਖਿਆ ਸੀ, ਉਹ ਲਿਖਿਆ ਹੋਇਆ ਸਾਰੀ ਲਿਖਤ ਭਾਈ ਬਹਿਲੋ ਜੀ ਨੇ ਪੜ੍ਹੀ ਹੈ।
ਪ੍ਰਥਮ ਜਨਮ ਕੇ ਇੱਕ ਦੋਏ ਪਤੇ।
ਪੂਰਬਲੇ ਜਨਮ ਦੀਆਂ ਦੋ ਚਾਰ ਨਿਸ਼ਾਨੀਆਂ ਮਹਾਰਾਜ ਜੀ ਨੇ ਭਾਈ ਬਹਿਲੋ ਨੂੰ ਦੱਸੀਆਂ ਵੀ ਆਹ ਨੇ ਪੂਰਬਲੇ ਜਨਮ ਦੀਆਂ ਤੇਰੀਆਂ ਨਿਸ਼ਾਨੀਆਂ, ਪੂਰਬਲੇ ਜਨਮ ਦੇ ਇਹ ਪਤੇ ਉਹ ਮਹਾਰਾਜ ਜੀ ਨੇ ਦੱਸੇ।
ਪੱਠ ਕਰ ਅਚਰਜ ਚਿੱਤ ਮੈਂ ਅਤੇ।
ਭਾਈ ਬਹਿਲੋ ਜੀ ਨੇ ਜਦੋਂ ਪੜ੍ਹਿਆ ਤੇ ਮਨ ਚ ਤਸੱਲੀ ਵੀ ਹੋਈ ਕਿ ਗੁਰੂ ਪਾਤਸ਼ਾਹ ਜੀ ਨੇ ਲਿਖਿਆ, ਬੜੇ ਅਸਚਰਜ ਵੀ ਹੋਏ, ਮਨ ਚ ਹੈਰਾਨੀ ਵੀ ਹੋਈ ਭਾਈ ਬਹਿਲੋ ਜੀ ਦੇ।
ਕਰ ਵਿਚਾਰ ਉਰ ਇਮ ਠਹਿਰਾਈ।
ਵਿਚਾਰ ਕੀਤੀ ਪੜ੍ਹ ਕੇ ਜਦੋਂ ਪਤੇ ਮਹਾਰਾਜ ਜੀ ਨੇ ਜਿਹੜੇ ਲਿਖੇ ਸਨ ਉਹਦਾ ਅੰਦਾਜ਼ਾ ਲਾਇਆ ਮਨ ਚ, ਤੇ ਫਿਰ ਮਨ ਦੇ ਵਿੱਚ ਵਿਚਾਰ ਕਰਦੇ ਭਾਈ ਬਹਿਲੋ ਜੀ,
ਜਾਨੋ ਬਣੇ ਗੁਰੂ ਸ਼ਰਣਾਈ।
ਸੋਚਦੇ ਨੇ ਵੀ ਹੁਣ ਤਾਂ ਗੁਰੂ ਸਾਹਿਬ ਦੀ ਸ਼ਰਨ ਜਾਣਾ ਬਣਦਾ ਹੀ ਹੈ, ਤੀਜੀ ਵਾਰ ਆਇਆ ਸਿੱਖ, ਹੁਣ ਤਾਂ ਮਹਾਰਾਜ ਜੀ ਨੇ ਤਸੱਲੀ ਵੀ ਕਰਾ ਦਿੱਤੀ ਹੈ, ਖਾਤਰ ਜਮਾ ਵੀ ਕਰ ਦਿੱਤੀ ਹੈ ਕਿ ਪੂਰਬਲੇ ਜਨਮ ਦੇ ਪਤੇ ਲਿਖ ਕੇ ਭੇਜੇ ਹਨ, ਹੁਣ ਮਨ ਚ ਤਸੱਲੀ ਹੋਈ ਕਿ ਹੁਣ ਤਾਂ ਜਾਣਾ ਬਣਦਾ ਹੈ, ਹੁਣ ਤਾਂ ਗੁਰੂ ਸਾਹਿਬ ਕੋਲ ਜਾਵਾਂਗੇ।
ਜੀ ਅਬ ਭਾਗ ਜਗੇ ਕੁਛ ਮੋਰੀ।
ਮੇਰੇ ਕੋਈ ਭਾਗ ਜਾਗੇ ਨੇ, ਮੇਰੇ ਕੋਈ ਕਰਮ ਸਵੱਲੇ ਹੋਏ ਹਨ।
ਮਿੱਟੀ ਜਗਤ ਬੰਧਨ ਦੁੱਖ ਕੋਰੀ।
ਮੈਂ ਹੁਣ ਜ਼ਰੂਰ ਜਾਵਾਂ ਸਤਿਗੁਰਾਂ ਦੇ ਕੋਲ, ਉਹਨਾਂ ਕੋਲ ਜਾਇਆ, ਹੋ ਸਕਦਾ ਮੇਰੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਣ, ਇਹ ਜਨਮ ਮਰਨ ਦੇ ਬੰਧਨ ਮੈਂ ਮੁਕਤ ਹੋ ਜਾਵਾ, ਇਹਨਾਂ ਤੋਂ ਆਵਾਗਾਉਣ ਤੋਂ ਰਹਿਤ ਹੋ ਜਾਵਾ।
ਜਿਸ ਹਿਤ ਮੁਨ ਜਨ ਕਰੇ ਉਪਾਈ।
ਬੜੇ ਬੜੇ ਮੁਨੀ ਜਨ ਤਪਸਵੀ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਉਪਾਅ ਕਰਦੇ ਨੇ, ਉਹਨਾਂ ਨੂੰ ਵੀ ਜਨਮ ਮਰਨ ਤੋਂ ਰਹਿਤ ਅਵਸਥਾ ਨਹੀਂ ਮਿਲਦੀ, ਉਹਨਾਂ ਦੇ ਵੀ ਬੰਧਨ ਨਹੀਂ ਕੱਟੇ ਜਾਂਦੇ।
ਰਾਜ ਵਿਭੂਤ ਤਜੇ ਸਮੁਦਾਈ।
ਔਰ ਕਈ ਤਾਂ ਰਾਜ ਭਾਗ ਛੱਡ ਕੇ ਚਲੇ ਜਾਂਦੇ ਵੀ ਅਸੀਂ ਬੰਧਨਾਂ ਤੋਂ ਮੁਕਤ ਹੋ ਜਾਈਏ। ਵੱਡੇ ਵੱਡੇ ਰਾਜੇ ਭਰਥਰੀ ਵਰਗੇ, ਗੋਪੀ ਚੰਦ ਵਰਗੇ, ਜਿਹੜੇ ਰਾਜ ਭਾਗ ਹੀ ਛੱਡ ਕੇ ਚਲੇ ਗਏ, ਰਾਜ ਭਾਗ ਇਸ ਕਰਕੇ ਛੱਡਿਆ ਕਿ ਅਸੀਂ ਬੰਧਨ ਤੋਂ ਮੁਕਤ ਹੋ ਜਾਈਏ। ਬੰਧਨਾਂ ਤੋਂ ਮੁਕਤ ਹੋਣ ਵਾਸਤੇ ਬੜੇ ਬੜੇ ਰਾਜਿਆਂ ਨੇ ਰਾਜ ਭਾਗ ਤਿਆਗ ਦਿੱਤੇ।
ਅਨਕ ਪਾਂਤ ਕੇ ਤਪ ਕੋ ਤਾਪਤ।
ਔਰ ਰਾਜ ਭਾਗ ਤਿਆਗ ਕੇ ਅਨੇਕ ਪ੍ਰਕਾਰ ਦੇ ਤਪ ਕਰਦੇ, ਬੜੇ ਬੜੇ ਤਪਸਵੀ ਤਪ ਕਰਦੇ, ਪੁੱਠੇ ਲਟਕ ਕੇ ਤਪ ਕਰਦੇ, ਧੂਣੀਆਂ ਤਾ ਕੇ ਤਪ ਕਰਦੇ, ਭੁੱਖਿਆਂ ਰਹਿ ਕੇ ਤਪ ਕਰਦੇ ਕਿ ਸਾਡੇ ਬੰਧਨ ਕੱਟੇ ਜਾਣ, ਅਸੀਂ ਬੰਧਨਾਂ ਤੋਂ ਮੁਕਤ ਹੋ ਜਾਈਏ।
ਕਰੇ ਯੋਗ ਜਿਸ ਹਿਤ ਦੋਏ ਪ੍ਰਾਪਤ।
ਔਰ ਫਿਰ ਵੀ ਯੋਗ ਦੀ ਸਾਧਨਾ ਕਰਨ ਵਾਲੇ ਬੜੇ ਬੜੇ ਯੋਗੀ, ਪਰ ਉਹ ਇੰਨੀ ਕਰੜੀ ਸਾਧਨਾ ਤੋਂ ਬਾਅਦ ਵੀ ਕੋਈ ਵਿਰਲਾ ਹੀ ਹੁੰਦਾ ਜਿਹਨੂੰ ਬੰਧਨ ਮੁਕਤ ਅਵਸਥਾ ਮਿਲਦੀ ਹੈ, ਕਿਸੇ ਵਿਰਲੇ ਨੂੰ ਹੀ ਜੀਵਨ ਮੁਕਤ ਅਵਸਥਾ ਦਾ ਦਾਨ ਪ੍ਰਾਪਤ ਹੁੰਦਾ ਹੈ।
ਸੁਤ ਬਨਤਾ ਕੋ ਤਿਆਗੇ ਮੋਹ।
ਔਰ ਬਹੁਤ ਨੇ ਤਪਸਵੀ ਜੋਗੀ ਜਿਹੜੇ ਆਪਣੇ ਪੁੱਤਰਾਂ ਦਾ, ਘਰ ਵਾਲੀ ਦਾ, ਪਰਿਵਾਰ ਦਾ, ਘਰ ਦਾ ਮੋਹ ਤਿਆਗ ਕੇ ਘਰ ਛੱਡ ਕੇ ਤਿਆਗੀ ਹੋ ਕੇ ਚਲੇ ਜਾਂਦੇ ਨੇ।
ਵਿਚਰੇ ਸਦਾ ਇਕਾਕੀ ਹੋਏ
ਔਰ ਇਕਾਂਤ ਵਿੱਚ ਜਾ ਕੇ ਵਿਚਰਦੇ ਨੇ, ਘਰ ਬਾਰ ਛੱਡ ਕੇ ਚਲੇ ਜਾਂਦੇ ਨੇ ਔਰ ਬਨਾਂ ਵਿੱਚ ਜੰਗਲਾਂ ਚ ਜਾ ਕੇ ਉਹ ਇਕਾਂਤ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੋ ਬੇਕਾਰ ਨ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠ ਲਾ ਜਨ ਸ਼ਰਡ ਤੁਮਾਰੀ। ਤੋ ਇਸ ਪ੍ਰਕਾਰ ਨਾਲ ਘਰ ਬਾਰ ਛੱਡ ਕੇ ਚਲੇ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਮਨਾਂ ਚੋਂ ਵਿਕਾਰਾਂ ਦੀ ਪਕੜ ਨਹੀਂ ਛੁੱਟਦੀ।
ਨਿਤਾ ਪ੍ਰਤ ਮੈਂ ਪੂਜਕ ਸਰਵਰ,
ਸੋਚਦੇ ਨੇ ਭਾਈ ਬਹਿਲੋ ਜੀ ਕਿ ਮੈਂ ਨਿਤਾ ਪ੍ਰਤੀ ਸਖੀ ਸਰਵਰ ਦੀ ਪੂਜਾ ਕਰਦਾ। ਜਿਹੜਾ ਨਗਾਹੇ ਵਾਲਾ ਪੀਰ ਹੈ, ਸੁਲਤਾਨੀਆਂ ਪੀਰ ਹੈ, ਮੈਂ ਉਹਦੀ ਰੋਜ਼ ਪੂਜਾ ਕਰਦਾ, ਨਿਤਾ ਪ੍ਰਤੀ ਉਹਦੀ ਆਰਾਧਨਾ ਕਰਦਾ ਹਾਂ।
ਅਨੁਸਾਰੀ ਮੇਰੇ ਹੈ ਬਹੁ ਨਰ,
ਔਰ ਬਹੁਤ ਸਾਰੇ ਲੋਕ ਮੇਰੇ ਅਨੁਸਾਰੀ ਨੇ ਅੱਗੋਂ, ਉਹ ਮੇਰੇ ਵੱਲ ਵੇਖ ਕੇ ਉਹ ਵੀ ਸੁਲਤਾਨੀਏ ਦੀ ਪੂਜਾ ਕਰਦੇ ਨੇ। ਮੈਂ ਜਿਵੇਂ ਉਹਨਾਂ ਨੂੰ ਕਹਿੰਦਾ ਉਹ ਮੇਰੇ ਹੁਕਮ ਦੀ ਪਾਲਣਾ ਕਰਦੇ ਨੇ, ਕਿਉਂਕਿ ਮੁਖੀ ਸੀ ਨਾ ਇਲਾਕੇ ਵਿੱਚ ਭਾਈ ਬਹਿਲੋ ਜੀ, ਬਹੁਤ ਸਾਰੇ ਲੋਕ ਭਾਈ ਬਹਿਲੋ ਦੀ ਮੰਨਤਾ ਕਰਦੇ ਸੀ। ਜਿਵੇਂ ਕੋਈ ਪੀਰਾਂ ਨੂੰ ਮਨਾਉਂਦਾ ਜਾਂ ਪੀਰਾਂ ਦੇ ਉੱਤੇ ਜਾ ਕੇ ਕੋਈ ਪੀਰ ਦੀ ਸੇਵਾ ਟਹਿਲ ਕਰਦਾ ਕਿ ਦੁਨੀਆਂ ਉਹਦੀ ਸੇਵਾ ਕਰਨ ਲੱਗ ਪੈਂਦੀ। ਆ ਬੈਠੇ ਨਹੀਂ ਹੁੰਦੇ ਮਸਤ ਜਿਹੜੇ ਡੇਰਿਆਂ ਤੇ ਪੀਰਾਂ ਤੇ, ਕਿੰਨੇ ਲੋਕ ਜਾਂਦੇ ਉਹਨਾਂ ਨੂੰ ਵੇਖਾ ਵੇਖੀ ਭੇਡਾ ਚਾਲ ਵੇਖਦਿਆਂ ਵੇਖਦਿਆਂ। ਏਦਾਂ ਭਾਈ ਬਹਿਲੋ ਜੀ ਦੀ ਵੀ ਪੂਜਾ ਹੁੰਦੀ ਸੀ। ਇਹ ਪੀਰ ਦੀ ਕਹਿੰਦੇ ਮੈਂ ਪੀਰ ਦੀ ਪੂਜਾ ਕਰਦਾ, ਲੋਕ ਮੇਰੀ ਪੂਜਾ ਕਰਦੇ ਨੇ, ਮੇਰੇ ਅਨੁਸਾਰੀ ਹੋ ਕੇ ਚੱਲਦੇ ਨੇ ਜਿਵੇਂ ਮੈਂ ਉਹਨਾਂ ਨੂੰ ਕਹਿੰਦਾ ਹਾਂ।
ਅਬ ਮੈਂ ਗਮਨੋ ਸਤਿਗੁਰ ਪਾਸ,
ਹੁਣ ਮੈਂ ਇਹਨਾਂ ਸਾਰਿਆਂ ਨੂੰ ਛੱਡ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਜਾਣਾ।
ਪਰੋਂ ਸ਼ਰਨ ਕਰਕੇ ਅਰਦਾਸ,
ਉਹਨਾਂ ਦੇ ਚਰਨਾਂ ਚ ਅਰਦਾਸ ਕਰਕੇ ਉਹਨਾਂ ਦੇ ਚਰਨਾਂ ਦੀ ਸ਼ਰਨ ਚ ਪਵਾਂਗਾ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਆਪਣੇ ਆਪ ਨੂੰ ਪਾਵਾਂਗਾ।
ਤੈ ਗਮਨੇ ਮਮ ਸ਼੍ਰੀ ਜੋ ਆਏ,
ਉੱਥੇ ਗਿਆ ਜੇ ਮੇਰੀ ਕਲਿਆਣ ਹੁੰਦੀ। ਸ਼੍ਰੇ ਕਹਿੰਦੇ ਨੇ ਕਲਿਆਣ ਨੂੰ, ਕਿ ਸਤਿਗੁਰੂ ਜੀ ਦੇ ਪਾਸ ਜਾ ਕੇ ਜੇ ਮੇਰੀ ਕਲਿਆਣ ਹੁੰਦੀ ਹੈ, ਮੈਨੂੰ ਸ਼੍ਰੇ ਪ੍ਰਾਪਤ ਹੁੰਦੀ ਹੈ।
ਤੋ ਸਰਵਰ ਮੁਝ ਕਛ ਨੈ ਕਹੇ,
ਫਿਰ ਇਸ ਸਰਵਰ ਨੇ ਮੈਨੂੰ ਕੁਝ ਨਹੀਂ ਕਹਿਣਾ। ਭਾਈ ਬਹਿਲੋ ਜੀ ਮਨ ਹੀ ਮਨ ਸੋਚਦੇ ਹੈ ਵੀ ਜੇ ਉੱਥੇ ਜਾਇਆ ਮੇਰੀ ਸ਼੍ਰੇ ਹੁੰਦੀ ਹੈ, ਮੇਰੀ ਕਲਿਆਣ ਹੁੰਦੀ ਹੈ, ਤੇ ਫਿਰ ਇਹ ਜਿਹੜਾ ਸਖੀ ਸਰਵਰ ਪੀਰ ਹੈ ਇਹ ਮੈਨੂੰ ਕੁਝ ਨਹੀਂ ਆਖਣ ਲੱਗਾ। ਕਿਉਂਕਿ ਵਹਿਮ ਭਰਮ ਹੁੰਦੇ ਲੋਕਾਂ ਦੇ ਹਿਰਦਿਆਂ ਚ ਵੀ ਜੇ ਅਸੀਂ ਪੀਰ ਦੀ ਮੰਨਤਾ ਛੱਡੀ ਤੇ ਪੀਰ ਸਾਨੂੰ ਮਾਰੂ ਜਾਂ ਪੀਰ ਸਾਡੇ ਤੇ ਉਲਟਾ ਪੈ ਜੂ, ਏਦਾਂ ਸੋਚਦੇ ਆ ਲੋਕ। ਭਾਈ ਬਹਿਲੋ ਜੀ ਦੇ ਮਨ ਚ ਵੀ ਖਿਆਲ ਆਇਆ, ਕਹਿੰਦੇ ਜੇ ਗੁਰੂ ਸਾਹਿਬ ਕੋਲ ਜਾ ਕੇ ਮੇਰੀ ਸ਼੍ਰੇ ਹੁੰਦੀ ਹੈ, ਕਲਿਆਣ ਹੁੰਦੀ ਹੈ, ਤੇ ਫਿਰ ਪੀਰ ਮੈਨੂੰ ਕੁਝ ਨਹੀਂ ਆਖਣ ਲੱਗਾ।
ਪੂਰਬ ਕਰ ਮਨ ਕੋ ਸ਼ੁਭ ਫਲੇ,
ਫਿਰ ਮੈਂ ਸੋਚਾਂਗਾ ਵੀ ਮੇਰੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨੇ ਉਹ ਫਲੀ ਭੂਤ ਹੋ ਗਏ ਨੇ, ਪੂਰਵਲੇ ਜਨਮਾਂ ਦੇ ਚੰਗੇ ਕੀਤੇ ਕਰਮ ਜਾਗ ਪਏ ਹਨ।
ਅਸ ਗਿਆਨ ਦਾਤਾ ਸਤਿਗੁਰ ਜੀ ਮਿਲੇ,
ਮੈਨੂੰ ਇਹੋ ਜੇ ਗਿਆਨ ਦਾਤੇ ਸਤਿਗੁਰੂ ਜੀ ਜੇ ਮਿਲਣ ਤੇ ਮੇਰੇ ਪੂਰਵਲੇ ਜਨਮਾਂ ਦੇ ਭਾਗ ਜਾਗੇ ਨੇ। ਮੈਂ ਤਾਂ ਇਹੀ ਸੋਚਾਂਗਾ ਨਾ ਕਿ ਮੇਰੇ ਪੂਰਵਲੇ ਜਨਮਾਂ ਦੇ ਕਰਮ ਜਾਗੇ ਨੇ, ਇਸ ਜਨਮ ਤਾਂ ਮੈਂ ਚੰਗਾ ਕੀਤਾ ਨਹੀਂ ਕੁਝ, ਪੂਰਵਲੇ ਜਨਮਾਂ ਦੇ ਕਰਮ ਜਾਗੇ ਨੇ ਮੇਰੇ, ਕਿ ਮੈਨੂੰ ਐਸੇ ਸਤਿਗੁਰੂ ਜੀ ਜੋ ਗਿਆਨ ਦੇ ਦਾਤੇ ਨੇ ਉਹ ਮਿਲਣਗੇ।
ਤਹਾਂ ਗਏ ਜੀ ਨੇ ਕਲਿਆਣ,
ਫਿਰ ਸੋਚਦੇ ਕਹਿੰਦੇ ਜੇ ਉੱਥੇ ਜਾ ਕੇ ਮਨ ਚ ਧੁੜਕੂ ਵੀ ਸੀ ਨਾ ਵੀ ਖਬਰੇ ਪੂਰੇ ਹੈਣ ਵੀ ਕਿ ਨਹੀਂ, ਹਾਲੇ ਦੁਚਿੱਤੀ ਵੀ ਆ ਮਨ ਚ, ਕਹਿੰਦੇ ਜੇ ਉੱਥੇ ਜਾ ਕੇ ਮੇਰੀ ਕਲਿਆਣ ਨਹੀਂ ਹੋਣੀ, ਜੇ ਉੱਥੇ ਜਾ ਕੇ ਮੇਰਾ ਭਲਾ ਨਾ ਹੋਇਆ, ਮੇਰੀ ਸ਼੍ਰੇ ਨਾ ਹੋਈ,
ਤੋ ਮੁਝ ਕੋ ਨਿਜ ਸੇਵਕ ਜਾਣ,
ਤੇ ਫਿਰ ਜਿਹੜਾ ਇਹ ਸਖੀ ਸਰਵਰ ਹੈ ਇਹ ਮੈਨੂੰ ਆਪਣਾ ਸੇਵਕ ਜਾਣ ਕੇ।
ਗਮਨਤ ਕਰੇ ਵਿਘਨ ਸਮੁਦਾਈ,
ਮੈਨੂੰ ਰਸਤੇ ਚ ਕੋਈ ਵਿਘਨ ਪਾ ਕੇ ਰੋਕ ਦੇਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੋਚਦੇ ਵੀ ਜੇ ਤਾਂ ਮੇਰਾ ਭਲਾ ਹੋਣਾ, ਉੱਥੇ ਜਾ ਕੇ ਸ਼੍ਰੇ ਹੋਣੀ ਹੈ, ਤੇ ਫਿਰ ਤਾਂ ਨੀ ਸਰਵਰ ਮੈਨੂੰ ਰੋਕਦਾ, ਤੇ ਜੇ ਉੱਥੇ ਜਾ ਕੇ ਮੇਰਾ ਭਲਾ ਨਹੀਂ ਹੋਣਾ, ਕਿਉਂਕਿ ਬਹੁਤ ਕੁਝ ਹੁੰਦਾ ਸੰਸਾਰ ਚ, ਤੇ ਜੇ ਉੱਥੇ ਜਾ ਕੇ ਮੇਰੀ ਸ਼੍ਰੇ ਨਹੀਂ ਹੋਣੀ, ਤੇ ਫਿਰ ਜਿਹਦਾ ਮੈਂ ਸੇਵਕ ਹਾਂ ਸਰਵਰ ਦਾ, ਉਹ ਮੈਨੂੰ ਵਿਘਨ ਪਾ ਕੇ ਰਸਤੇ ਚ ਰੋਕ ਲਏਗਾ, ਮੈਨੂੰ ਜਾਣ ਹੀ ਨਹੀਂ ਦੇਗਾ, ਕੋਈ ਨਾ ਕੋਈ ਵਿਘਨ ਰਸਤੇ ਚ ਖੜਾ ਕਰ ਦੇਵੇਗਾ।
ਕੈ ਸੁਪਨੇ ਮੈਂ ਕਛੂ ਜਨਾਈ,
ਜਾਂ ਫਿਰ ਮੈਨੂੰ ਸੁਪਨੇ ਵਿੱਚ ਹੀ ਕੁਝ ਜਣਾ ਦੇਗਾ, ਜਿਹੜਾ ਸਰਵਰ ਹੈ ਉਹ ਸੁਪਨੇ ਵਿੱਚ ਹੀ ਮੈਨੂੰ ਕੁਝ ਨਾ ਕੁਝ ਜਣਾ ਦੇਗਾ। ਹਾਂਜੀ,
ਕਯੋ ਬਹੁਤ ਗੁਰ ਸਿੱਖ ਨੇ ਤਾਏ,
ਉਸ ਵੇਲੇ ਜਿਹੜਾ ਲਾਗੇ ਸਿੱਖ ਸੀ ਉਹਨੇ ਫਿਰ ਕਿਹਾ ਭਾਈ ਬਹਿਲੋ ਨੂੰ ਬਹੁਤ ਵੇਰੀ ਕਿਹਾ,
ਨਿਸ਼ਚੈ ਤੁਰਕ ਕਹਾ ਤਜ ਨਾਏ,
ਕਹਿਣ ਲੱਗੇ ਉਹ ਭਾਈ ਬਹਿਲੋ ਇਸ ਤੁਰਕੜੇ ਦਾ ਨਿਸ਼ਚੈ ਤੂੰ ਛੱਡਦਾ ਕਿਉਂ ਨੀ ਮਨ ਚੋਂ, ਤੈਨੂੰ ਗੁਰੂ ਸਾਹਿਬ ਨੇ ਨਿਸ਼ਾਨੀਆਂ ਵੀ ਦੱਸ ਦਿੱਤੀਆਂ, ਹਾਲੇ ਦੱਸ ਹੋਰ ਕੀ ਪਰਖਦਾ ਤੂੰ। ਸਿੱਖ ਨੇ ਤਾੜਨਾ ਕੀਤੀ, ਫਿਰ ਆਖਿਆ ਹਾਲੇ ਵੀ ਢਿੱਲ ਮੱਠ ਕਰੀ ਜਾਂਦਾ, ਸਾਵਧਾਨ ਹੋ, ਆ ਹੁਣ ਹਾਲੇ ਵੀ ਇਸ ਤੁਰਕ ਦਾ ਸਰਵਰ ਦਾ ਤੂੰ ਨਿਸ਼ਚਾ ਨਹੀਂ ਛੱਡਦਾ ਮਨ ਚੋਂ, ਕੀ ਦਿੱਤਾ ਤੈਨੂੰ ਉਹਨੇ ਹੁਣ ਤਾਈ। ਹਾਂਜੀ,
ਚਿਰੰਕਾਲ ਕੋ ਸੇਵਕ ਤਾਕੋ,
ਜਿਹੜਾ ਤੂੰ ਚਿਰੰਕਾਲ ਤੋਂ ਲੰਮਾ ਸੇਵਕ ਬਣਿਆ ਹੋਇਆ ਤੂੰ ਹਾਲੇ ਵੀ ਉਹਦਾ ਨਿਸ਼ਚਾ ਨਹੀਂ ਛੱਡਦਾ, ਗੁਰੂ ਪਾਤਸ਼ਾਹ ਨੇ ਤੀਜੀ ਵਾਰ ਤੇਰੇ ਕੋਲ ਭੇਜਿਆ, ਮੈਨੂੰ ਹੁਣ ਤਾਂ ਨਿਸ਼ਾਨੀਆਂ ਵੀ ਦੱਸ ਦਿੱਤੀਆਂ, ਪਤੇ ਵੀ ਦੱਸ ਦਿੱਤੇ ਨੇ, ਹਾਲੇ ਵੀ ਤੂੰ ਉਸ ਪੀਰ ਬਾਰੇ ਸੋਚੀ ਜਾਂਦਾ, ਉਹਦਾ ਨਿਸ਼ਚਾ ਨਹੀਂ ਛੱਡਦਾ।
ਜਾਣੋ ਪੂਰਬ ਸਮਿਤ ਤਾਕੋ,
ਤੂੰ ਉਹਨੂੰ ਪੂਰਬ ਸਾਮੀ ਜਾਣਦਾ ਹੈ।
ਇਮ ਮਨ ਠਾਨ ਚੱਲਿਓ ਕਰ ਤਿਆਗ,
ਸੁਣ ਕੇ ਭਾਈ ਬਹਿਲੋ ਜੀ ਨੇ ਥੋੜਾ ਜਿਹਾ ਨਿਸ਼ਚਾ ਕੀਤਾ ਵੀ ਜਦੋਂ ਸਿੱਖ ਨੇ ਵੀ ਤਾੜਨਾ ਕੀਤੀ, ਇਹਨੇ ਫਿਰ ਘਰ ਦਾ ਤਿਆਗ ਕੀਤਾ, ਗੁਰੂ ਪਾਤਸ਼ਾਹ ਜੀ ਨੂੰ ਸਿਮਰ ਕੇ ਘਰੋਂ ਭਾਈ ਬਹਿਲੋ ਜੀ ਚੱਲ ਪਏ।
ਜਿਸ ਕੀ ਪਾਲ ਜਗੇ ਵੱਡ ਪਾਗ,
ਭਾਈ ਬਹਿਲੋ ਜੀ ਚੱਲ ਪਏ ਘਰੋਂ, ਮਾਨੋ ਇਹਦੇ ਮੱਥੇ ਦੇ ਭਾਗ ਜਾਗ ਪਏ ਜਦੋਂ ਪਹਿਲਾ ਕਦਮ ਪੁੱਟਿਆ ਗੁਰੂ ਪਾਤਸ਼ਾਹ ਦੇ ਘਰ ਜਾਣ ਲਈ। ਘਰੋਂ ਤੁਰਿਆ ਹੀ ਆ ਨਾ ਮੰਜੇ ਤੂੰ ਉੱਠ ਕੇ ਭਾਈ ਬਹਿਲੋ, ਤੇ ਪਹਿਲਾ ਕਦਮ ਪੁੱਟਦੇ ਹੀ ਮਾਨੋ ਇਹਦੇ ਭਾਗ ਜਾਗ ਪਏ, ਮੱਥੇ ਦੇ ਪੂਰਵਲੇ ਜਨਮਾਂ ਦੇ ਕਰਮ ਜਾਗ ਪਏ।
ਬਾਮ ਦਾਇਨੇ ਸਨਮੁਖ ਸਾਰੇ,
ਕਹਿੰਦੇ ਸੱਜੇ ਖੱਬੇ ਸਾਹਮਣੇ ਚਾਰੇ ਪਾਸੇ ਨੇ ਵੇਖਿਆ,
ਸੁੰਦਰ ਪਏ ਸ਼ਗੁਨ ਸੁਖਵਾਰੇ,
ਵੇਖਿਆ ਵੀ ਸ਼ਗਨ ਸਾਰੇ ਭਲੇ, ਉਹਨਾਂ ਆਲੇ ਦੁਆਲੇ ਵੇਖਦੇ ਵੀ ਕੋਈ ਵਿਘਨ ਹੋਇਆ ਕਿਤੇ ਤੇ ਰੁਕ ਜਾਗਾ ਨਾ ਜਾਵਾਂਗਾ, ਪਰ ਜਦੋਂ ਵੇਖਿਆ ਵੀ ਚੰਗੇ ਸ਼ਗਨ ਹੀ ਦਿਸੇ ਸਾਰੇ ਪਾਸੇ, ਜਦੋਂ ਗੁਰੂ ਘਰ ਚੱਲ ਕੇ ਆਈਏ ਫਿਰ ਸ਼ਗਨ ਸਾਰੇ ਭਲੇ ਹੋ ਜਾਂਦੇ, ਨਾ ਆਈਏ ਗੁਰੂ ਘਰ ਚੱਲ ਕੇ ਤੇ ਫਿਰ ਸਾਰੇ ਬਦ ਸ਼ਗਨ ਹੁੰਦੇ ਆ, ਮਾੜੇ ਸ਼ਗਨ ਉਦੋਂ ਸਮਝਿਆ ਕਰੋ ਵੀ ਜਦੋਂ ਗੁਰੂ ਘਰ ਨਾ ਆਈਏ, ਜਦੋਂ ਆ ਗਏ ਫਿਰ ਤਾਂ ਸ਼ਗਨ ਹੀ ਸ਼ਗਨ ਨੇ ਭਲੇ। ਕਹਿੰਦੇ ਭਾਈ ਬਹਿਲੋ ਜੀ ਨੇ ਵੇਖਿਆ ਵੀ ਚਾਰੇ ਪਾਸੇ ਸ਼ਗਨ ਬੜੇ ਚੰਗੇ, ਇੱਕ ਪਾਸਿਓਂ ਘੜਾ ਭਰ ਕੇ ਪਾਣੀ ਦਾ ਮਾਈ ਚੁੱਕੀ ਆਉਂਦੀ ਹੈ, ਕਹਿੰਦੇ ਤਾਂ ਬੜਾ ਸ਼ੁਭ ਸ਼ਗਨ ਹੈ, ਇੱਕ ਪਾਸੇ ਵੇਖਿਆ ਵੀ ਇੱਕ ਮਾਈ ਨੇ ਕੁੱਛੜ ਬੱਚਾ ਚੁੱਕਿਆ ਹੋਇਆ ਉਹ ਟੁਰੀ ਆਉਂਦੀ, ਕਹਿੰਦੇ ਵੀ ਇਹ ਮੰਨਦੇ ਸੀ ਨਾ ਪਹਿਲਾਂ ਹਾਲੇ ਗੁਰੂ ਘਰ ਆਏ ਨਹੀਂ ਸੀ, ਗੁਰਸਿੱਖ ਨਹੀਂ ਐਸੇ ਸ਼ਗਨਾ ਸ਼ਗਨਾਂ ਦੀ ਵਿਚਾਰ ਕਰਦਾ, ਗੁਰਸਿੱਖ ਤਾਂ ਇਹ ਨਿਸ਼ਚਾ ਰੱਖਦਾ ਵੀ ਜਿਹਦਨ ਦਰਸ਼ਨ ਨਾ ਹੋਣ ਉਹਦਨ ਮਾੜੇ ਸ਼ਗਨ, ਜਿਹਦਨ ਹੋ ਜਾਣ ਸਮਝ ਲਓ ਵੀ ਭਲੇ ਸ਼ਗਨ, ਹੋਰ ਨਹੀਂ ਕਿਸੇ ਸ਼ਗਨ ਪਸ਼ਗਨ ਦੀ ਵਿਚਾਰ ਗੁਰੂ ਕਾ ਸਿੱਖ ਕਰਦਾ। ਭਾਈ ਬਹਿਲੋ ਜੀ ਹਾਲੇ ਬਣੇ ਨਹੀਂ ਨਾ ਸਿੱਖ, ਹਾਲੇ ਸਿੱਖ ਬਣਨ ਤੋਂ ਪਹਿਲਾਂ ਦੀ ਹਾਲਤ ਹੈ, ਵੇਖਿਆ ਵੀ ਸ਼ਗਨ ਤਾਂ ਸਾਰੇ ਭਲੇ ਦਿਸਦੇ ਨੇ।
ਸ਼੍ਰੀ ਪਰਮੇਸ਼ਰ ਸਭ ਜਗਦਾਨੀ,
ਫਿਰ ਥੋੜਾ ਜਿਹਾ ਨਿਕਲ ਕੇ ਬਾਹਰ ਆਏ ਤੇ ਅੱਗੇ ਇੱਕ ਗਾਂ ਆਪਣੇ ਬਛੜੇ ਨੂੰ ਦੁੱਧ ਪੇ ਚੁੰਘਾਵੇ, ਇਹ ਵੀ ਸ਼ੁਭ ਸ਼ਗਨ ਹੋਇਆ। ਥੋੜਾ ਜਿਹਾ ਤੁਰੇ ਤੇ ਪਿੱਛੋਂ ਹਵਾ ਚੱਲ ਪਈ ਮਿੱਠੀ ਮਿੱਠੀ, ਤੇ ਮਨ ਵਿੱਚ ਗੁਰੂ ਸਾਹਿਬ ਨੂੰ ਮਨਾਉਂਦੇ, ਧੰਨ ਗੁਰੂ ਅਰਜਨ ਦੇਵ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ,
ਆਪਣੇ ਪਰ ਕਰੁਣਾ ਤਿਸ ਜਾਨੀ,
ਵੇਖਿਆ ਵੀ ਮੇਰੇ ਤੇ ਗੁਰੂ ਸਾਹਿਬ ਦੀ ਕਰੁਣਾ ਹੈ, ਗੁਰੂ ਸਾਹਿਬ ਦੀ ਦਇਆ ਹੈ, ਪੂਰਨ ਗੁਰੂ ਮਿਲਣ ਲੱਗੇ ਨੇ ਮੈਨੂੰ, ਜਿਸ ਕਰਕੇ ਸਰਵਰ ਨੇ ਵੀ ਰਸਤੇ ਚ ਕੋਈ ਅੜਚਣ ਨਹੀਂ ਪਾਈ, ਕਿਉਂਕਿ ਪੂਰੇ ਅੱਗੇ ਇਹਦੀ ਕੋਈ ਤਾਕਤ ਨਹੀਂ ਚੱਲਣੀ, ਬਲੀ ਅੱਗੇ ਇਹਦਾ ਕੋਈ ਜ਼ੋਰ ਨਹੀਂ ਚੱਲਣਾ, ਇਹ ਨਿਰਬਲ ਹੈ, ਜੇ ਕੋਈ ਅੱਗੇ ਨਿਰਬਲ ਹੁੰਦਾ ਤੇ ਫਿਰ ਇਹਦਾ ਬਲ ਚੱਲ ਜਾਣਾ ਸੀ ਤੇ ਜਾਣ ਨਹੀਂ ਸੀ ਦੇਣਾ ਮੈਨੂੰ, ਹੁਣ ਉਹ ਬਲੀ ਨੇ ਜਿਹਦੇ ਅੱਗੇ ਇਹਨਾਂ ਦਾ ਇਹਦਾ ਜ਼ੋਰ ਨਹੀਂ ਚੱਲਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਸ਼ਚਾ ਭਰੋਸਾ ਆਪਣੇ ਹਿਰਦੇ ਚ ਰੱਖ ਕੇ ਜਾ ਰਹੇ ਨੇ।
ਤਉ ਪਿਰਾਈ ਪੀਸ ਤਰਿਓ ਐ,
ਪਰ ਉਹ ਜਿਹੜਾ ਸਰਵਰ ਵਾਲਾ ਭੇਖ ਹੈ ਹਾਲੇ ਵੀ ਗਲ ਚ ਖੂੰਡੀ ਪਾਈ ਹੋਈ, ਖਲੜੀ ਜੀ ਜਿਹੜੀ ਹੁੰਦੀ ਹੈ ਉਹ ਵੀ ਪਾਈ ਹੋਈ, ਹਾਲੇ ਉਹ ਨਹੀਂ ਛੱਡਿਆ ਉਹਦਾ ਤਿਆਗ ਨਹੀਂ ਕੀਤਾ
ਔਰ ਵਿਚਾਰ ਇਮ ਪ੍ਰਣ ਕਰਿਓ ਐ
ਹਿਰਦੇ ਚ ਵਿਚਾਰ ਕਰਕੇ ਮਨ ਚ ਪ੍ਰਣ ਕਰਦੇ ਜਾ ਰਹੇ ਨੇ
ਸੁਤਦਰਵ ਸਲਤਾ ਲਦ ਅਸ ਭੇਸ
ਇਹ ਜਿਹੜਾ ਭੇਖ ਹੈ ਸਤਲੁਜ ਦਰਿਆ ਤਾਂ ਹੀ ਰੱਖਾਂਗਾ ਉੱਥੇ ਤੱਕ ਮੌਕਾ ਦੇਵਾਂਗਾ ਸਰਵਰ ਨੂੰ ਵੀ ਜੇ ਰੋਕ ਲਿਆ ਤਾਂ ਰੋਕ ਲਵੇ ਜੇ ਉਥੇ ਤਾਂ ਹੀ ਨਾ ਰੋਕਿਆ
ਨਿਜ ਸਰੀਰ ਮੈਂ ਧਰੋਂ ਅਸ਼ੇਸ਼
ਉਥੇ ਤਾਂ ਹੀ ਮੈਂ ਇਹ ਰੱਖਾਂਗਾ ਸਰਵਰ ਦਾ ਭੇਖ ਉਥੇ ਤਾਂ ਹੀ ਸਰਵਰ ਨੂੰ ਆਪਣੇ ਹਿਰਦੇ ਚ ਰੱਖਾਂਗਾ ਉਹਦਾ ਇਹ ਭੇਖ ਉਹਦੀ ਖੁੰਡੀ ਇਹ ਖਪਰੀ ਆਪਣੇ ਗਲ ਚ ਪਾ ਕੇ ਰੱਖਾਂਗਾ ਸਤਲੁਜ ਦਰਿਆ ਤਾਈ
ਟੈਲੋ ਸਰਵਰ ਮੋਈ ਹਟਾਏ
ਜੇ ਸਰਵਰ ਬਲੀ ਹੋਇਆ ਉਥੇ ਤਾਂ ਹੀ ਮੈਨੂੰ ਹਟਾ ਲਵੇ ਉਥੇ ਤਾਈ ਰੋਕ ਲਵੇ
ਤੋ ਹਟ ਆਓ ਨਾ ਗੁਰ ਟਿਗ ਜਾਏ
ਸਤਲੁਜ ਦਰਿਆ ਤੱਕ ਜਾਣ ਤਾਈ ਮੈਨੂੰ ਰਸਤੇ ਚ ਮੋੜ ਲਿਆ ਫਿਰ ਨੀ ਮੈਂ ਜਾਂਦਾ ਗੁਰੂ ਜੀ ਕੋਲ ਭਾਈ ਬਹਿਲੋ ਜੀ ਸੋਚਦੇ ਵੀ ਜੇ ਰੋਕ ਲਿਆ ਫਿਰ ਨੀ ਮੈਂ ਉਹਨਾਂ ਤਾਈ ਜਾਂਦਾ
ਰਹੋ ਅਬਿਗਨ ਅਸੁਪਨ ਜੀ ਚਲਤਾ
ਜੇ ਕੋਈ ਬਿਘਨ ਨਾ ਪਿਆ ਜਾਂ ਸੁਪਨੇ ਵਿੱਚ ਸਰਵਰ ਨੇ ਆ ਕੇ ਨਾ ਰੋਕਿਆ ਸੁਪਨਾ ਵੀ ਨਾ ਆਇਆ ਤੇ ਰੋਕਿਆ ਵੀ ਕੋਈ ਨਾ ਬਿਘਨ ਵੀ ਕੋਈ ਨਾ ਪਾਇਆ
ਤੋ ਨਿਜ ਪੇਸ ਅਰਪਹੋ ਸਲਿਤਾ
ਫਿਰ ਇਹ ਖੱਪਰੀ ਤੇ ਇਹ ਖੁੰਡੀ ਉਥੇ ਸਤਲੁਜ ਦਰਿਆ ਵਿੱਚ ਹੀ ਰੋੜ ਦਿਆਂਗਾ ਉਥੇ ਦਰਿਆ ਦੀ ਭੇਟ ਕਰ ਦਿਆਂਗਾ ਉਥੋਂ ਫਿਰ ਪੂਰਨ ਤੌਰ ਤੇ ਗੁਰੂ ਕਾ ਹੋ ਕੇ ਜਾਵਾਂਗਾ ਸਤਲੁਜ ਦਰਿਆ ਤਾਂ ਹੀ ਹਾਲੇ ਵੀ ਦੁਬਦਾ ਮਨ ਚ ਵੀ ਉਥੇ ਤਾਂ ਹੀ ਕਿਤੇ ਕਿਉਂਕਿ ਇੰਨੇ ਸਾਲਾਂ ਤੋਂ ਪੂਜਦੇ ਸੀ ਸਰਵਰ ਨੂੰ ਸੋਚਦੇ ਆ ਕੋਈ ਬਿਘਨ ਹੀ ਨਾ ਪਾਵੇ ਕਹਿੰਦੇ ਜੇ ਪਾਣਾ ਹੋਇਆ ਪਾ ਲੂ ਸਤਲੁਜ ਦਰਿਆ ਤਾਈ ਜੇ ਪਾ ਲਿਆ ਤਾਂ ਮੁੜ ਆਵਾਂਗਾ ਜੇ ਸੁਪਨੇ ਚ ਆ ਗਿਆ ਤਾਂ ਮੁੜ ਆਵਾਂਗਾ ਨਾ ਆਇਆ ਨਾ ਬਿਘਨ ਪਿਆ ਤੇ ਆਹ ਖੱਲੜੀ ਤੇ ਆ ਖੁੰਡੀ ਜਿਹੜੀ ਸਰਵਰ ਦੀ ਹੈ ਉਸੇ ਸਤਲੁਜ ਦਰਿਆ ਦੇ ਵਿੱਚ ਹੀ ਅਰਪ ਦਿਆਂਗਾ
ਇਮ ਮਮ ਤਾਰ ਚੱਲਿਓ ਮਗ ਮਾਈ
ਔਰ ਉਥੋਂ ਫਿਰ ਪੂਰਨ ਤੌਰ ਤੇ ਗੁਰੂ ਚਰਨਾਂ ਚ ਸਮਰਪਿਤ ਹੋ ਕੇ ਜਾਵਾਂਗਾ ਏਦਾਂ ਆਪਣੇ ਮਨ ਚ ਧਾਰਨਾ ਬਣਾ ਕੇ ਆਪਣੇ ਮਨ ਚ ਏਦਾਂ ਦਾ ਨਿਸ਼ਚਾ ਕਰਕੇ ਭਾਈ ਬਹਿਲੋ ਜੀ ਚੱਲ ਪਏ
ਔਰ ਦੁਚਿਤਾ ਮਨ ਕੋ ਬਿਤਨਾਏ
ਮਨ ਵਿੱਚ ਹਾਲੇ ਦੁਚਿਤੀ ਚੱਲਦੀ ਆ ਸਤਲੁਜ ਦਰਿਆ ਤਾਈ
ਸਨੇ ਸਨੇ ਸੁਤਦਰਵ ਤਟ ਆਇਓ
ਜਦੋਂ ਬੰਦਾ ਟੁਰ ਪਏ ਤੇ ਫਿਰ ਕਿਹੜਾ ਦਰਿਆ ਦੂਰ ਰਹਿਣਾ ਸੀ ਚਲਦਿਆਂ ਚਲਦਿਆਂ ਸਤਲੁਜ ਦਰਿਆ ਆ ਗਿਆ
ਕਰ ਇਸ਼ਨਾਨ ਅਸਨ ਕੁਛ ਖਾਇਓ
ਸਤਲੁਜ ਦਰਿਆ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਇਸ਼ਨਾਨ ਪਾਨ ਕਰਕੇ ਭੋਜਨ ਛਕਿਆ
ਤਰੀ ਤੀਰ ਥਿਤ ਪਿਕ ਕਰ ਤਿਆਰ
ਲਾ ਕੇ ਕਿਸ਼ਤੀ ਵੇਖੀ ਬੇੜੀ ਵੇਖੀ ਤੇ ਬੇੜੀ ਤਿਆਰ ਜਾਣ ਕੇ
ਚੜ ਬੈਠਿਓ ਉਲੰਘਨ ਹਿਤ ਪਾਰ
ਬੇੜੀ ਤੇ ਸਵਾਰ ਹੋ ਕੇ ਬੈਠ ਗਏ ਬੇੜੀ ਨੂੰ ਪਾਰ ਕਰ ਦਰਿਆ ਨੂੰ ਪਾਰ ਕਰਨ ਵਾਸਤੇ
ਜਬ ਪਰਵਾਹ ਮੈਂ ਨੌਕਾ ਆਈ
ਜਦੋਂ ਕਿਸ਼ਤੀ ਚਲਦਿਆਂ ਦਰਿਆ ਦੇ ਵਿਚਕਾਰ ਕਰਕੇ ਆਈ
ਖੂੰਡੀ ਖਲਰਾ ਦੀਨ ਬਹਾਈ
ਉਹ ਗਲ ਚ ਪਾਈ ਖੂੰਡੀ ਲਾਈ ਜਿਹੜੀ ਉਹ ਖੱਲੜੀ ਸੀ ਉਹ ਵੀ ਲਾਈ ਤੇ ਲਾ ਕੇ ਦਰਿਆ ਦੇ ਵਿੱਚ ਰੋੜ ਦਿੱਤੀ ਆਖਿਆ ਲੈ ਬਈ ਪੀਰ ਜੀ ਆ ਤੁਹਾਡੀ ਵਸਤੂ ਆਪਣੀ ਸਾਂਭੋ ਤੇ ਲੈ ਕੇ ਵਿਦਾ ਹੋਵੋ ਕਹਿੰਦੇ ਉੱਥੇ ਹੀ ਰੋੜ ਦਿੱਤੀ ਉਹ ਖੱਲੜੀ ਵੀ ਜਿਹੜੀ ਚਮੜੇ ਦੀ ਬਣੀ ਹੁੰਦੀ ਪਾਈ ਗਲ ਚ ਖੁੰਡੀ ਪਾਈ ਹੋਈ ਸੀ ਗਲ ਚ ਉਹ ਦਰਿਆ ਦੇ ਵਿੱਚ ਰੋੜ ਦਿੱਤੀ
ਸੰਸੀ ਛੂਰ ਇੱਕ ਦਿਸ਼ ਹੋਵਾ
ਬਸ ਇੱਥੇ ਆ ਕੇ ਮਨ ਚੋਂ ਸੰਸਾ ਛੱਡ ਦਿੱਤਾ ਇੱਕ ਪਾਸੇ ਹੋ ਗਏ ਖਾਲਸਾ ਜੀ ਇੱਕ ਪਾਸੇ ਹੋਵੋਗੇ ਤੇ ਗੱਲ ਬਣਨੀ ਆ ਨਹੀਂ ਤਾਂ ਨਹੀਂ ਬਣਨੀ ਜਿਹੜੇ ਵਿੱਚ ਵਿਚਾਲੇ ਜੀ ਹੁੰਦੇ ਆ ਨਾ ਵੀ ਇੱਧਰ ਵੀ ਚੱਲੋ ਤੇ ਉੱਧਰ ਵੀ ਚੱਲੋ ਉਹ ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੁਣ ਦੋ ਬੇੜੀ ਇੱਕ ਤੇ ਬੈਠੇ ਭਾਈ ਬਹਿਲੋ ਨੇ ਵੇਖਿਆ ਇੱਕ ਤੇ ਬੈਠਾ ਤਾਂ ਹੀ ਪਾਰ ਲੱਗ ਚੱਲਿਆ ਜੇ ਦੋਹਾਂ ਤੇ ਪੈਰ ਧਰ ਲੈਂਦਾ ਤੇ ਕਦੇ ਪਾਰ ਨਾ ਉਤਰਦਾ ਨਿਸ਼ਚਾ ਬਣ ਗਿਆ ਇੱਕ ਪਾਸੇ ਹੋ ਗਏ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਭਰੋਸਾ ਮਹਾਰਾਜ ਜੀ ਦੀ ਟੇਕ ਆਪਣੇ ਹਿਰਦੇ ਚ ਧਾਰ ਲਈ ਜਿਵੇਂ ਕਲਗੀਧਰ ਜੀ ਦੇ ਬਚਨ ਨੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਜੀ ਦੀ ਟੇਕ ਕੇਵਲ ਇੱਕ ਸਤਿਗੁਰਾਂ ਦਾ ਨਿਸ਼ਚਾ ਹਿਰਦੇ ਚ ਰੱਖਿਆ।
ਕੂਰ ਤੁਰਕ ਕੋ ਮਾਨਨ ਜੋਵਾ,
ਸਮਝ ਗਏ ਮਨ ਚ ਵੀ ਉਹ ਤੁਰਕੜਾ ਝੂਠਾ ਹੀ ਸੀ, ਹਵਾ ਚ ਹੀ ਬਣਾਇਆ ਹੋਇਆ, ਨਾ ਕੋਈ ਹੈ ਨਾ ਕੋਈ ਉਹਦੀ ਪੂਜਾ ਨਾ ਕੋਈ ਮਾਨਤਾ, ਬਸ ਵੇਖਾ ਵੇਖੀ ਭੇਡਾ ਚਾਲ ਹੀ ਬਣਾਈ। ਚਾਰ ਕ ਮੁੜਿਆਂ ਨੇ ਚਲਾਕੀ ਜੀ ਕੀਤੀ, ਕਹਿੰਦੇ ਇੱਕ ਨਗਰ ਚ ਗਿੱਲੜ ਮਾਰਦੇ ਫਿਰਦੇ ਸਨ ਵੀ ਗਿੱਲੜ ਮਾਰ ਕੇ ਵਿੱਚੋਂ ਠਿਆਨੀ ਕੱਢਾਂਗੇ। ਅਕਸਰ ਬੱਚਿਆਂ ਦੇ ਮਨ ਚ ਭੁਲੇਖਾ ਪਾ ਦਿੱਤਾ ਜਾਂਦਾ, ਉਹ ਗਿੱਲੜ ਤਾਂ ਮਾਰ ਲਿਆ ਪਰ ਵਿੱਚੋਂ ਠਿਆਨੀ ਨਿਕਲੀ ਨਾ। ਉਹਨਾਂ ਨੇ ਦੱਬ ਕੇ ਮਿੱਟੀ ਚ ਉੱਤੇ ਚਾਰ ਪੰਜ ਇੱਟਾਂ ਜੀਆਂ ਰੱਖ ਦਿੱਤੀਆਂ ਤੇ ਉੱਤੇ ਲਾ ਦਿੱਤਾ ਦੀਵਾ। ਲੋਕ ਪੁੱਛਣ ਇਹ ਕੀ ਕਹਿੰਦੇ ਜੀ, ਪੀਰ ਗਿੱਲੜ ਸ਼ਾਹ ਜੀ ਹਨ। ਵੇਖਦਿਆਂ ਵੇਖਦਿਆਂ ਮਾਨਤਾ ਹੋਣ ਲੱਗ ਪਈ ਆਹ ਕੁਝ ਹੁੰਦਾ ਸਾਡੇ ਸਮਾਜ ਚ, ਤੂੰ ਹੈਣ ਵੀ ਨਹੀਂ ਫਿਰ ਵੀ ਪੂਜਾ ਹੋਈ ਜਾਂਦੀ। ਭਾਈ ਬਹਿਲੋ ਜੀ ਸਮਝ ਗਏ ਮਨ ਚ, ਨਿਸ਼ਚਾ ਆ ਗਿਆ ਕਿ ਮੈਂ ਝੂਠਾ ਹੀ ਮੰਨੀ ਜਾਂਦਾ ਸੀ, ਹੈ ਨਹੀਂ, ਜੇ ਹੁੰਦਾ ਤੇ ਰੋਕਦਾ ਮੈਨੂੰ, ਮਾੜਾ ਮੋਟਾ ਸੁਪਨੇ ਵਿੱਚ ਤਾਂ ਆਉਂਦਾ ਆਇਆ ਹੀ ਨਹੀਂ। ਤੋ ਇਸ ਪ੍ਰਕਾਰ ਨਾਲ ਮਨ ਵਿੱਚ ਪਰਪੱਕ ਨਿਸ਼ਚਾ ਗੁਰੂ ਸਾਹਿਬ ਜੀ ਦਾ ਧਾਰਨ ਕਰਕੇ ਚੱਲ ਪਏ ਭਾਈ ਬਹਿਲੋ ਜੀ।
ਵੱਡੀ ਪ੍ਰਵਾਹ ਬੀਚ ਸੋ ਗੀਰਾ,
ਜਿਹੜੀ ਖੱਲੜੀ ਖੱਪਰੀ ਸੀ ਸਾਰੀ ਉਸ ਜਲ ਦੇ ਵਿੱਚ ਪਾਣੀ ਦਰਿਆ ਦੇ ਵਿੱਚ ਰੋੜ ਦਿੱਤੀ।
ਦੁਆ ਕਰ ਬੰਦ ਨਿਮਿਓ ਤਿਸ ਬੀਰਾ,
ਦੋ ਹੱਥ ਜੋੜ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਧਿਆਨ ਧਰ ਕੇ ਨਿਵਿਆ ਤੇ ਨਿਵ ਕੇ ਭਾਈ ਬਹਿਲੋ ਨੇ ਆਖਿਆ, ਮਹਾਰਾਜ ਮੇਰਾ ਇਹ ਸੀਸ ਆਪਣੇ ਚਰਨਾਂ ਚ ਪ੍ਰਵਾਨ ਕਰੋ।
ਸਤਿ ਸ੍ਰੀ ਅਕਾਲ।
ਇਹ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਦੀ ਹਾਲਤ ਸੀ ਭਾਈ ਬਹਿਲੋ ਦੀ, ਜਦੋਂ ਸੀਸ ਗੁਰੂ ਅੱਗੇ ਅਰਪ ਦਿੱਤਾ ਤੇ ਆਖਿਆ, ਮਹਾਰਾਜ ਹੁਣ ਇਹ ਸੀਸ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਥਾਂ ਤੇ ਨਾ ਝੁਕੇ। ਜਿਹੜਾ ਸੀਸ ਗੁਰੂ ਗ੍ਰੰਥ ਸਾਹਿਬ ਨੂੰ ਝੁਕਦਾ ਫਿਰ ਹੋਰ ਪਾਸੇ ਕਿਉਂ ਝੁਕੇ ਭਾਈ? ਹਾਂਜੀ,
ਚਿੱਤ ਮੈਂ ਨਿਸ਼ਚੇ ਕਰ ਧਰ ਆਸ,
ਮਨ ਵਿੱਚ ਨਿਸ਼ਚਾ ਧਾਰਨ ਕਰਕੇ ਔਰ ਗੁਰੂ ਪਾਤਸ਼ਾਹ ਜੀ ਦੀ ਆਸ ਆਪਣੇ ਹਿਰਦੇ ਚ ਧਾਰ ਕੇ,
ਇੱਕ ਮਨ ਹੋਏ ਗਮਨਿਓ ਗੁਰ ਪਾਸ,
ਇੱਕ ਮਨ ਇੱਕ ਚਿੱਤ ਹੋ ਕੇ ਭਾਈ ਬਹਿਲੋ ਜੀ ਗੁਰੂ ਗੁਰੂ ਜਪਦਿਆਂ, ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ ਜਪਦਿਆਂ ਜਪਦਿਆਂ ਜਾ ਰਹੇ ਨੇ। ਤੇ ਐਸੇ ਸਤਿਗੁਰੂ ਜਿਨ੍ਹਾਂ ਦੇ ਜਾਪ ਦਾ ਵੀ ਇਹ ਲਾਭ ਹੈ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਨੇ ਅੰਮ੍ਰਿਤ ਨਾਮ ਪੀਓ, ਜਪਿਓ ਜਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਜਾਪ ਜਪਦੇ ਜਾ ਰਹੇ ਨੇ।
ਕ੍ਰਮ ਕ੍ਰਮ ਪੰਥ ਉਲੰਘਿਓ ਸਾਰਾ,
ਕ੍ਰਮ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕੀਤਾ, ਮਜਲਾਂ ਕਰਦੇ ਤੈਅ ਕਰਦੇ ਜਾ ਰਹੇ ਨੇ।
ਆਏ ਪਹੁੰਚਿਓ ਗੁਰ ਦਰਬਾਰਾ,
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਭਾਈ ਬਹਿਲੋ ਜੀ ਆ ਪਹੁੰਚੇ ਹਨ।
ਬੈਠੇ ਜੈਠਾ ਪੁਰਖ ਕਿਰਪਾਲ,
ਪਰਮ ਪੁਰਖ ਕਿਰਪਾਲੂ ਦਿਆਲੂ ਸਤਿਗੁਰੂ ਜੀ ਜਿਸ ਜਗ੍ਹਾ ਤੇ ਬੈਠੇ ਦਰਸ਼ਨ ਦੇ ਰਹੇ ਸੀ।
ਕਰੇ ਖਨਾਵਨ ਅੰਮ੍ਰਿਤ ਤਾਲ,
ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾ ਰਹੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਸਰੋਵਰ ਦੀ ਤਾਲ ਦੀ ਅੰਮ੍ਰਿਤ ਤਾਲ ਦੀ ਸੇਵਾ ਕਰਾ ਰਹੇ ਸਨ।
ਦੋਨੋ ਹੱਥ ਜੋਰੋ ਏ ਦੀਨ,
ਭਾਈ ਬਹਿਲੋ ਜੀ ਉੱਥੇ ਹੀ ਹਾਜ਼ਰ ਹੋਏ ਜਿੱਥੇ ਸਰੋਵਰ ਦੀ ਸੇਵਾ ਚੱਲਦੀ ਸੀ, ਹੱਥ ਜੋੜ ਕੇ ਭਾਈ ਬਹਿਲੋ ਜੀ ਗੁਰੂ ਚਰਨਾਂ ਚ ਦੀਨ ਹੋਏ, ਵਿਨਿਮਰ ਹੋਏ।
ਪਰਮ ਪ੍ਰੇਮ ਤੇ ਬੰਧਨ ਕੀਨ,
ਬੜੇ ਪਰਮ ਪ੍ਰੇਮ ਚ ਭਿੱਜ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਭਾਈ ਬਹਿਲੋ ਜੀ ਨੇ ਮੱਥਾ ਟੇਕਿਆ।
ਨਿਜ ਸੇਵਕ ਲਖ ਲੀਨ ਬੁਲਾਈ,
ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਆਪ ਜੀ ਨੇ ਸੱਦ ਲਿਆ, ਸੇਵਕ ਜਾਣ ਕੇ ਆਪ ਜੀ ਨੇ ਬੁਲਾ ਲਿਆ।
ਮੈਂ ਅਗਿਆਨੀ ਲਖੋ ਨਕਾਈ,
ਮਹਾਰਾਜ ਮੈਂ ਅਗਿਆਨੀ ਸਾਂ, ਮੈਂ ਕੁਝ ਨਹੀਂ ਸੀ ਜਾਣਦਾ, ਹੁਣ ਵੀ ਅਗਿਆਨੀ ਆ ਮਹਾਰਾਜ, ਤੁਹਾਡੀ ਸ਼ਰਨ ਚ ਆਇਆ, ਮੈਂ ਕੁਝ ਨਹੀਂ ਜਾਣਦਾ। ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਨ ਬਿਰਦ ਰਖਾਵੋ, ਮਹਾਰਾਜ ਅਸੀਂ ਅਗਿਆਨੀ ਹਾਂ।
ਬਿਰਦ ਗਰੀਬ ਨਿਵਾਜ ਤੁਮਾਰੇ, ਸ਼ਰਨਾਗਤ ਕੇ ਨਿਤ ਰਖਵਾਰੇ।
ਮਹਾਰਾਜ ਤੁਹਾਡਾ ਬਿਰਧ ਹੈ ਸਦਾ ਪਰਮ ਕਿਰਪਾਲੂ ਦਿਆਲੂ ਬਿਰਧ ਕਿ ਜਿਹੜਾ ਤੁਹਾਡੀ ਸ਼ਰਨਾਗਤ ਆ ਜਾਂਦਾ ਹੈ ਮਹਾਰਾਜ ਉਹਦਾ ਉਧਾਰ ਕਰਦੇ ਹੋ, ਸ਼ਰਨਾਏ ਨੂੰ ਗਲ ਨਾਲ ਲਾਉਂਦੇ ਹੋ, ਸ਼ਰਨਾਏ ਤੇ ਤਰਸ ਕਰਦੇ ਹੋ, ਇਹ ਤੁਹਾਡਾ ਬਿਰਧ ਹੈ।
ਰਾਵਰ ਕੀਰ ਆਸਰੇ ਆਏ।
ਮਹਾਰਾਜ ਤੁਹਾਡੇ ਆਸਰੇ ਚੱਲ ਕੇ ਆਇਆ, ਮੇਰੇ ਹਿਰਦੇ ਚ ਤੁਹਾਡਾ ਆਸਰਾ ਹੈ, ਤੁਹਾਡੀ ਟੇਕ ਹੈ, ਤੁਹਾਡਾ ਆਸਰਾ ਆਪਣੇ ਹਿਰਦੇ ਚ ਧਾਰ ਕੇ ਆਇਆ ਹਾਂ।
ਕੋਟ ਜਨਮ ਨਿਤ ਸੰਕਟ ਪਾਏ।
ਕਰੋੜਾਂ ਜਨਮਾਂ ਦੇ ਸੰਕਟ ਪਾਏ ਨੇ ਹੁਣ ਤਾਂ ਹੀ, ਜਨਮਾਂ ਦੀ ਗਿਣਤੀ ਨਹੀਂ ਮਹਾਰਾਜ, ਕਿਤਨੇ ਜਨਮਾਂ ਚ ਭਟਕੇ ਹਾਂ, ਕਿਤਨੇ ਜਨਮਾਂ ਦੇ ਵਿਚ ਆਵਾਗੌਣ ਦੇ ਚੱਕਰਾਂ ਵਿਚ ਭੁਗਤਦੇ ਰਹੇ ਹਾਂ।
ਲਾਜ ਨਾਮ ਆਪਣੇ ਕੀ ਰਾਖੋ।
ਮਹਾਰਾਜ ਆਪਣੇ ਨਾਮ ਦੀ ਲਾਜ ਰੱਖੋ, ਅੱਜ ਤੋਂ ਬਾਅਦ ਮੈਂ ਤੁਹਾਡਾ ਸੇਵਕ ਹੋ ਗਿਆ ਤੇ ਮੇਰੇ ਨਾਂ ਨਾਲ ਤੁਹਾਡਾ ਨਾਂ ਜੁੜ ਗਿਆ ਵੀ ਭਾਈ ਬਹਿਲੋ ਗੁਰੂ ਅਰਜਨ ਦੇਵ ਸਾਹਿਬ ਦਾ ਸੇਵਕ ਹੈ, ਤੇ ਪਾਤਸ਼ਾਹ ਹੁਣ ਤੁਹਾਡਾ ਸੇਵਕ ਜਨਮ ਮਰਨ ਦੇ ਚੱਕਰਾਂ ਚ ਭਟਕਦਾ ਫਿਰੇ ਤੇ ਲਾਜ ਤੁਹਾਡੇ ਨਾਂ ਨੂੰ ਆਉਣੀ ਹੈ। ਆਪਣੇ ਨਾਮ ਦੀ ਲਾਜ ਰੱਖੋ ਗਰੀਬ ਨਵਾਜ।
ਲਖ ਸੇਵਕ ਮੁਝ ਸੇਵਾ ਪਾਖੋ।
ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਸੇਵਾ ਦੱਸੋ, ਮੈਂ ਕੀ ਸੇਵਾ ਕਰਾਂ ਆਪ ਜੀ ਦੇ ਘਰ ਦੀ।
ਮੈਂ ਮਾਂ ਹਮਨੇ ਲਖੀ ਤੁਮਾਰੀ।
ਮਾਫੀ ਚਾਹੁੰਦਾ ਮਹਾਰਾਜ, ਦੋ ਵਾਰੀ ਆਪ ਜੀ ਦਾ ਬਚਨ ਮੋੜਿਆ, ਮੈਂ ਤੁਹਾਡੀ ਮਹਿਮਾ ਨਹੀਂ ਸੀ ਜਾਣਦਾ, ਮੈਂ ਤੁਹਾਡੀ ਮਹਿਮਾ ਤੋਂ ਅਣਜਾਣ ਸੀ।
ਰਾਵਰ ਰੂਪ ਨਰਨ ਉਪਕਾਰੀ।
ਪਾਤਸ਼ਾਹ ਤੁਹਾਡਾ ਰੂਪ ਹੈ ਨਰਾਂ ਤੇ ਉਪਕਾਰ ਕਰਨਾ, ਜੀਵਾਂ ਦਾ ਭਲਾ ਕਰਨਾ, ਜੀਵਾਂ ਤੇ ਉਪਕਾਰ ਕਰਨਾ, ਇਹ ਤੁਹਾਡਾ ਪਾਤਸ਼ਾਹ ਜੀ ਬਿਰਧ ਹੈ।
ਬਿਨੈ ਸੁਨਤ ਸ਼੍ਰੀ ਅਰਜਨ ਗੁਰੂ।
ਜਦੋਂ ਭਾਈ ਬਹਿਲੋ ਨੇ ਉਹ ਬੇਨਤੀਆਂ ਕੀਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਵਿਚ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਹਿਲੋ ਸਾਹਿਬ ਜੀ ਦੀਆਂ ਬੇਨਤੀਆਂ ਸੁਣੀਆਂ।
ਹੋਏ ਸ਼ਰਧਾ ਤੇ ਕਾਰਜ ਪੁਰੂ।
ਪਾਤਸ਼ਾਹ ਕਹਿੰਦੇ ਭਾਈ ਬਹਿਲੋ ਜੀ, ਗੁਰੂ ਨਾਨਕ ਦੇ ਘਰ ਤੇ ਸ਼ਰਧਾ ਰੱਖ ਕੇ ਕਾਰਜ ਪੂਰੇ ਹੁੰਦੇ ਆ, ਸ਼ਰਧਾ ਬਿਨਾਂ ਗੱਲ ਨਹੀਂ ਬਣਦੀ, ਸ਼ਰਧਾ ਧਰੋਗੇ ਤੇ ਕਾਰਜ ਪੂਰੇ ਹੋਣਗੇ।
ਦੇਵੀ ਦੇਵਨ ਤੇ ਫਲ ਪਾਵਨ।
ਜਿਤਨੇ ਸੰਸਾਰ ਦੇ ਵਿੱਚ ਨੇ ਦੇਵੀ ਦੇਵਤਿਆਂ ਨੂੰ ਵੀ ਮੰਨਣ ਵਾਲੇ, ਜਿਹੜੇ ਸ਼ਰਧਾ ਰੱਖਦੇ ਉਹੀ ਫਲ ਪਾਉਂਦੇ, ਸ਼ਰਧਾ ਵੀ ਹੁਣਿਆਂ ਨੂੰ ਨਹੀਂ ਮਿਲਦਾ ਕੁਝ। ਦਰਅਸਲ ਉਹ ਸ਼ਰਧਾ ਹੁੰਦੀ ਹੈ, ਉਹ ਸ਼ਰਧਾ ਉਹਨਾਂ ਦੇ ਫਲ ਪੂਰੇ ਕਰਦੀ ਹੈ।
ਬ੍ਰਹਮਾ ਵਿਸ਼ਨ ਮਹੇਸ਼ਰ ਧਿਆਵਨ।
ਕਿੰਨੇ ਲੋਕ ਜਿਹੜੇ ਬ੍ਰਹਮਾ ਨੂੰ ਧਿਆਉਂਦੇ, ਵਿਸ਼ਨੂੰ ਨੂੰ ਧਿਆਉਂਦੇ, ਸ਼ਿਵ ਜੀ ਜੀ ਨੂੰ ਧਿਆਉਂਦੇ, ਉਹ ਸ਼ਰਧਾ ਰੱਖਦੇ ਉਹਨਾਂ ਤੇ, ਉਹਨਾਂ ਤੇ ਸ਼ਰਧਾ ਰੱਖ ਕੇ ਉਹਨਾਂ ਕੋਲੋਂ ਫਲ ਪਾਉਂਦੇ ਹਨ।
ਸ਼ਰਧਾ ਧਾਰ ਸਭ ਤੇ ਫਲ ਪਾਏ।
ਸ਼ਰਧਾ ਧਾਰ ਕੇ ਫਲ ਪ੍ਰਾਪਤ ਕਰਦੇ ਹਨ।
ਬਿਨ ਸ਼ਰਧਾ ਕੁਛ ਹੱਥ ਨਾ ਆਏ।
ਸ਼ਰਧਾ ਤੋਂ ਬਿਨਾਂ ਹੱਥ ਨਹੀਂ ਕੁਝ ਆਉਂਦਾ। ਭਾਈ ਬਹਿਲੋ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੇ ਪੂਰਨ ਸ਼ਰਧਾ ਰੱਖੋ। ਮਸਕੀਨ ਜੀ ਬੜੇ ਪਿਆਰੇ ਬਚਨ ਕਿਹਾ ਕਰਦੇ ਸਨ, ਉਹ ਕਹਿੰਦੇ ਸ਼ਰਧਾ ਅੰਨੀ ਹੋਣੀ ਚਾਹੀਦੀ ਹੈ। ਅੰਨੀ ਬਾ ਸ਼ਰਤ ਹੈ, ਜਿਸ ਤੇ ਸ਼ਰਧਾ ਰੱਖਣੀ ਹੈ ਉਹ ਅੰਨਾ ਨਹੀਂ ਹੋਣਾ ਚਾਹੀਦਾ। ਇਹ ਉਹਨਾਂ ਦੇ ਪਾਕ ਹਿਰਦੇ ਚੋਂ ਨਿਕਲੇ ਬਚਨ ਸਨ ਮਸਕੀਨ ਜੀ ਦੇ। ਤੋ ਕਹਿਣ ਤੋਂ ਭਾਵ ਗੁਰੂ ਘਰ ਦੇ ਉੱਤੇ ਸ਼ਰਧਾ ਨਹੀਂ ਹੋਣੀ ਚਾਹੀਦੀ ਹੈ, ਟੁੱਟ ਸ਼ਰਧਾ। ਪਾਤਸ਼ਾਹ ਕਹਿੰਦੇ ਸ਼ਰਧਾ ਨਾਲ ਹੀ ਕਾਰਜ ਸਵਰਨੇ ਹੈ, ਬਿਨਾਂ ਸ਼ਰਧਾ ਤੋਂ ਨਹੀਂ ਗੱਲ ਬਣਨੀ। ਸ਼ਰਧਾ ਹੈ, ਜ਼ਿਮੀਦਾਰ ਬੀਜ ਬੀਜਦਾ ਨਾ, ਉਹਦੇ ਅੰਦਰ ਭਾਵਨਾ ਹੁੰਦੀ ਹੈ ਪਰਮੇਸ਼ਰ ਇਹਨੂੰ ਉਗਾਏਗਾ, ਉਹਦੀ ਸ਼ਰਧਾ ਨਾਲ ਫਲੀਭੂਤ ਹੁੰਦਾ ਬੀਜ। ਉਹ ਤਾਂ ਆਪਣੀ ਜਿਹੜੀ ਪੂੰਜੀ ਰਾ ਦਿੱਤੀ ਉਹਨੇ ਸਾਰੀ, ਜਿਹੜੀ ਘਰ ਚ ਰੱਖੇ ਸੀ ਦਾਣੇ ਉਹ ਵੀ ਮਿੱਟੀ ਚ ਦਫਨ ਕਰ ਦਿੱਤੇ। ਤੋ ਇਸ ਪ੍ਰਕਾਰ ਨਾਲ ਵਿਸ਼ਵਾਸ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ ਗੱਲ ਨਹੀਂ ਬਣਦੀ। ਤੋ ਗੁਰੂ ਪਾਤਸ਼ਾਹ ਦੇ ਉੱਤੇ ਮਹਾਰਾਜ ਜੀ ਕਹਿੰਦੇ ਸ਼ਰਧਾ ਰੱਖਣੀ ਹੈ। ਜਦੋਂ ਗੁਰਦੇਵ ਕਹਿੰਦੇ ਆ ਨਾ ਕਿ ਗੁਰੂ ਨਾਲ ਸਾਂਝ ਪਾਓ, ਕਰ ਸਾਂਝੀ ਹਰ ਗੁਣ ਗਾਵਾਂ, ਗੁਰੂ ਨਾਲ ਸਾਂਝ ਪਾ ਕੇ ਹਰੀ ਦੇ ਗੁਣ ਗਾਵੋ, ਤੇ ਸਾਂਝ ਤਾਂ ਪੈਂਦੀ ਹੈ ਜੇ ਸਾਡੇ ਕੋਲ ਕੁਝ ਹੋਵੇ ਤੇ ਅਗਲੇ ਨੂੰ ਦੇਈਏ, ਅੱਗੇ ਕੋਲੋਂ ਜੋ ਕੁਝ ਹੋਵੇ ਤੇ ਆਪ ਲਈਏ, ਤਾਂ ਸਾਂਝ ਪੈਂਦੀ ਹੈ ਨਾ। ਹੁਣ ਸਾਡੇ ਕੋਲ ਹੈ ਹੀ ਕਿ ਗੁਰੂ ਨੂੰ ਦੇਣ ਵਾਸਤੇ, ਸਭ ਕੁਝ ਤਾਂ ਪਹਿਲਾਂ ਹੀ ਗੁਰਦੇਵ ਦਾ। ਸਾਡੇ ਕੋਲ ਕੇਵਲ ਸੀ ਗੁਰੂ ਤੇ ਸ਼ਰਧਾ, ਸ਼ਰਧਾ ਭੇਟ ਕਰਕੇ ਗੁਰੂ ਨਾਲ ਸਾਂਝ ਪੈਂਦੀ ਹੈ, ਸਾਂਝ ਪੈ ਕੇ ਫਿਰ ਹਰੀ ਦੇ ਗੁਣ ਗਾਈ ਦੇ ਹਨ। ਮਹਾਰਾਜ ਜੀ ਕਹਿੰਦੇ ਭਾਈ ਬਹਿਲੋ ਜੀ, ਬਿਨ ਸ਼ਰਧਾ ਕੁਛ ਹੱਥ ਨਾ ਆਏ। ਸ਼ਰਧਾ ਤੋਂ ਬਿਨਾਂ ਹੱਥ ਨਹੀਂ ਜੀ ਆਉਣਾ ਕੁਝ। ਅੱਜ ਕੱਲ ਖਾਲਸਾ ਜੀ,
ਸ਼ਰਧਾ ਤੋੜਨ ਦੀਆਂ ਬਾਤਾਂ ਕੀਤੀਆਂ ਜਾਂਦੀਆਂ, ਸ਼ਰਧਾ ਬਣਾਉਣ ਦੀਆਂ ਨਹੀਂ। ਸ਼ਰਧਾ ਤੋੜਨ ਦੀ ਗੱਲ, ਕਿਸੇ ਦੀ ਸ਼ਰਧਾ ਤੋੜਨੀ ਆ ਝੱਟ ਤੋੜ ਸਕਦੇ ਹਾਂ, ਪਰ ਸ਼ਰਧਾ ਬਣਾਉਣ ਵਾਸਤੇ ਖਾਲਸਾ ਜੀ ਬੜਾ ਸਮਾਂ ਅਰਸਾ ਲੱਗ ਜਾਂਦਾ ਹੈ। ਅੱਜ ਕੋਈ ਸ਼ਰਧਾਲੂ ਸ਼ਰਧਾ ਰੱਖੇ ਤੇ ਅਰਥ ਪਤਾ ਕੀ ਕਰਦੇ ਨੇ ਸਾਡੇ ਕਈ ਨਾਸਤਕ ਵੀਰ, ਉਹ ਅਰਥ ਇਹ ਕਰਦੇ ਨੇ ਵੀ ਸ਼ਰਧਾਲੂ ਕਹਿੰਦੇ ਜਿਹੜਾ ਉੱਲੂ ਹੈ ਉਹ ਸ਼ਰਧਾ ਰੱਖਦਾ, ਏਦਾਂ ਦੇ ਸ਼ਬਦ ਏਦਾਂ ਅਰਥ ਕਰਦੇ ਆ ਸ਼ਰਧਾਲੂਆਂ ਦੇ ਬਾਬਤ। ਖਾਲਸਾ ਜੀ, ਸ਼ਰਧਾ ਸਤਿਗੁਰਾਂ ਤੇ ਰੱਖਣੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਤੇ ਰੱਖਣੀ ਹੈ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰੱਖਣੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਰਧਾ ਬਿਨਾਂ ਕੁਝ ਵੀ ਹੱਥ ਨਹੀਂ ਆਉਣਾ।
ਸ਼ਰਧਾ ਮੂਲ ਭਗਤ ਤੁਚ ਸਾਰੇ,
ਸਮਝ ਲਓ ਵੀ ਸ਼ਰਧਾ ਬੀਜ ਹੈ, ਸ਼ਰਧਾ ਜੜ ਹੈ, ਔਰ ਸ਼ਰਧਾ ਦੀ ਜੜ ਤੋਂ ਪੈਦਾ ਹੋਈ ਹੈ ਭਗਤੀ।
ਗਿਆਨ ਤਰੋਵਰ ਉਦੈ ਉਧਾਰੇ,
ਸ਼ਰਧਾ ਮੂਲ ਹੈ, ਜੜ ਹੈ ਭਗਤੀ। ਜਿਵੇਂ ਦਰਖਤ ਹੁੰਦਾ ਨਾ, ਉਹਦੇ ਉੱਪਰਲਾ ਜਿਹੜਾ ਛਿਲਕਾ ਉਹ ਭਗਤੀ ਹੈ, ਔਰ ਜਿਹੜਾ ਗਿਆਨ ਹੈ ਉਹ ਤਰੋਵਰ ਦਰਖਤ ਹੈ, ਗਿਆਨ ਰੂਪੀ ਤਰੋਵਰ ਉਹ ਫਿਰ ਉਦੇ ਹੁੰਦਾ।
ਫਲ ਕੇਵਲ ਕੋ ਪ੍ਰਾਪਤ ਹੋਏ,
ਗਿਆਨ ਰੂਪੀ ਦਰਖਤ ਨੂੰ ਫਿਰ ਮੁਕਤੀ ਰੂਪੀ ਫਲ ਲੱਗਦਾ, ਫਿਰ ਉਹ ਮੁਕਤੀ ਰੂਪੀ ਫਲ ਪ੍ਰਾਪਤ ਹੁੰਦਾ। ਪ੍ਰਾਰੰਭਤਾ ਸ਼ਰਧਾ ਤੋਂ ਹੀ ਹੈ, ਸ਼ਰਧਾ ਜੜ ਹੈ, ਭਗਤੀ ਜਿਹੜੀ ਆ ਉਹ ਦਰਖਤ ਦੀ ਆਲੇ ਦੁਆਲੇ ਜਿਹੜੀ ਤਵਚ ਕਹਿੰਦੇ ਆ ਛਿਲਕਾ ਉਹ ਹੈ, ਔਰ ਗਿਆਨ ਦਰਖਤ ਹੈ, ਔਰ ਉਸ ਗਿਆਨ ਰੂਪੀ ਦਰਖਤ ਦੇ ਉੱਤੇ ਮੁਕਤੀ ਰੂਪੀ ਫਲ ਲੱਗਾ, ਉਹਨਾਂ ਨੂੰ ਪ੍ਰਾਪਤ ਹੋਣਾ ਜਿਨ੍ਹਾਂ ਦੇ ਹਿਰਦਿਆਂ ਚ ਪਹਿਲਾਂ ਸ਼ਰਧਾ ਭਾਵਨਾ ਹੋਵੇਗੀ।
ਜਿਸ ਤੇ ਸੰਕਟ ਹੋਏ ਨਾ ਕੋਈ,
ਜਦੋਂ ਮੁਕਤੀ ਰੂਪੀ ਫਲ ਮਿਲ ਗਿਆ ਤੇ ਮੁਕਤੀ ਰੂਪੀ ਫਲ ਪ੍ਰਾਪਤ ਕਰਨ ਤੋਂ ਬਾਅਦ ਫਿਰ ਕੋਈ ਸੰਕਟ ਨਹੀਂ ਰਹਿ ਜਾਂਦਾ, ਸਾਰੇ ਸੰਕਟ ਕੱਟੇ ਜਾਂਦੇ ਹਨ।
ਸ਼ਰਧਾ ਬਿਨ ਸਭ ਨਿਸ਼ਫਲ ਕਰਮ,
ਸ਼ਰਧਾ ਤੋਂ ਬਿਨਾਂ ਸਾਰੇ ਕਰਮ ਨਿਸ਼ਫਲ ਨੇ। ਜਿੰਨੇ ਵੀ ਕਰਮ ਕਰੋ ਜੇ ਸ਼ਰਧਾ ਤੋਂ ਬਿਨਾਂ ਕਰ ਰਹੇ ਹਾਂ, ਫਿਰ ਉਹਨਾਂ ਕਰਮਾਂ ਪਿੱਛੇ ਤਾਂ ਕੁਝ ਨਹੀਂ ਰਹਿ ਜਾਂਦਾ, ਫਿਰ ਤਾਂ ਖਾਨਾ ਪੂਰਤੀ ਹੈ ਨਾ। ਹਾਂਜੀ,
ਸੁਧਰੀ ਰਿਧਿਆ ਨਾ ਪ੍ਰਾਪਤ ਧਰਮ,
ਹਾਂ ਕਰਮ ਕਰੋਗੇ ਸ਼ਰਧਾ ਨਹੀਂ ਹੈ, ਕਹਿੰਦੇ ਹਿਰਦਾ ਤਾਂ ਸ਼ੁੱਧ ਹੋਵੇਗਾ ਪਰ ਧਰਮ ਦੀ ਪ੍ਰਾਪਤੀ ਨਹੀਂ ਹੋਣੀ ਸ਼ਰਧਾ ਤੋਂ ਬਿਨਾਂ। ਜੀ,
ਸ਼ਰਧਾ ਸਭ ਤੇ ਪੂਰਬ ਚਾਹੀਏ,
ਕਰਕੇ ਸਭ ਤੋਂ ਪਹਿਲਾਂ ਪ੍ਰਥਮ ਚਾਹੀਦੀ ਹੈ ਸ਼ਰਧਾ, ਆਪਣੇ ਗੁਰੂ ਤੇ ਅਤੁੱਟ ਸ਼ਰਧਾ।
ਜਿਸ ਤੇ ਮਨ ਬਾਚਿਤ ਫਲ ਲਈਏ,
ਜਿਸ ਤੋਂ ਫਿਰ ਮਨ ਬਾਚਿਤ ਫਲਾਂ ਦੀ ਪ੍ਰਾਪਤੀ ਹੋਵੇਗੀ, ਇਹ ਸ਼ਰਧਾ ਹੈ। ਹਾਂਜੀ,
ਇਮ ਕਹਿ ਸਤਿਗੁਰ ਕੀਨ ਦਿਹਾਰੀ,
ਏਦਾਂ ਕਹਿ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਭਾਈ ਬਹਿਲੋ ਜੀ ਸੇਵਾ ਕਰਨਗੇ ਇੱਥੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ, ਤੇ ਇਹਨਾਂ ਨੂੰ ਦਿਹਾੜੀ ਦੇਣੀ ਹੈ ਰੋਜ਼ ਦੀ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਜਿੰਨੀ ਰੋਜ਼ ਦਿਹਾੜੀ ਬਣਦੀ ਹੈ ਬਾਕੀ ਮਜ਼ਦੂਰਾਂ ਦੀ, ਓਦਾਂ ਇਹਨਾਂ ਨੂੰ ਰੋਜ਼ ਰੋਜ਼ੀਨਾ ਦੇਣਾ, ਦਿਹਾੜੀ ਦੇਣੀ ਹੈ।
ਲਿਓ ਗੁਰ ਘਰ ਤੇ ਕਰੋ ਆਹਾਰੀ,
ਆਖਿਆ ਭਾਈ ਬਹਿਲੋ ਜੀ ਰੋਜ਼ੀਨਾ ਲੈ ਲਿਓ ਰੋਜ਼, ਤੇ ਗੁਰੂ ਘਰੋਂ ਲੰਗਰ ਛਕ ਲਿਆ ਕਰੋ।
ਅਬ ਤੀਰਥ ਕੀ ਕਾਰ ਕਰੀ ਜੇ,
ਹੁਣ ਤੁਸੀਂ ਇਹ ਮਹਾਨ ਤੀਰਥ ਲੱਗ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ, ਇਸ ਤੀਰਥ ਦੀ ਸੇਵਾ ਕਰੋ।
ਸਭ ਸੰਗਤ ਕੇ ਸੰਗ ਮਲੀਜੇ,
ਔਰ ਸਾਰੀ ਸੰਗਤ ਨਾਲ ਮਿਲ ਕੇ ਜਿਵੇਂ ਬਾਕੀ ਸੰਗਤ ਸੇਵਾ ਕਰਦੀ ਹੈ ਤੁਸੀਂ ਵੀ ਕਰੋ।
ਜਹਾਂ ਈਟ ਕੇ ਲਗੇ ਪੁਜਾਵੇ,
ਭਾਈ ਬਹਿਲੋ ਜੀ ਤੁਹਾਡੀ ਸੇਵਾ ਇਹ ਹੈ ਵੀ ਜਿੱਥੇ ਇੱਟਾਂ ਦੇ ਆਵੇ ਲੱਗੇ ਹਨ,
ਬਹੁ ਈਂਧਨ ਕੇ ਸੰਗ ਪਕਾਵੇ,
ਉੱਥੇ ਬਹੁਤ ਸਾਰਾ ਈਂਧਨ ਬਾਲਣ ਪਾ ਕੇ ਇੱਟਾਂ ਪਕਾਈਆਂ ਜਾਂਦੀਆਂ ਨੇ।
ਤਹਾਂ ਸਿੱਖ ਸੇਵਾ ਬਹੁ ਕਰਈ,
ਉੱਥੇ ਬਹੁਤ ਸਾਰੇ ਸਿੱਖ ਸੇਵਾ ਕਰਦੇ ਨੇ, ਆਵਿਆਂ ਦੇ ਉੱਤੇ ਇੱਟਾਂ ਪਕਾਉਂਦੇ ਨੇ।
ਕਰ ਦਮ ਤੇ ਈਟਨ ਕੋ ਕਰਈ,
ਔਰ ਚਿੱਕੜ ਮਿੱਟੀ ਦੀਆਂ ਇੱਟਾਂ ਪਹਿਲਾਂ ਘੜਦੇ ਨੇ, ਸੁਕਾਉਂਦੇ ਨੇ, ਫਿਰ ਆਵੇ ਲਾ ਕੇ ਪਕਾਉਂਦੇ ਨੇ।
ਸ਼ੁਸ਼ਕ ਹੋਏ ਤਬ ਲਏ ਉਠਾਏ,
ਪਹਿਲਾਂ ਕਰਦਮ ਤੋਂ ਮਿੱਟੀ ਤੋਂ ਗਾਰਾ ਬਣਾ ਕੇ ਉਹਦਾ ਮਿੱਟੀ ਗੋ ਕੇ ਫਿਰ ਉਹਦੀਆਂ ਸੰਚੇ ਚਿੱਟਾਂ ਢਾਲ ਕੇ ਬਣਾ ਕੇ ਸੁਕਾ ਕੇ
ਆਵੇ ਵਿਖੇ ਧਰੇ ਸਮੁਦਾਏ,
ਫਿਰ ਉਹ ਇੱਟਾਂ ਲਿਆ ਕੇ ਆਵੇ ਚ ਧਰਦੇ ਹਨ।
ਜਿਮਨੀ ਕੇ ਪਾਕੇ ਗਨ ਆਵੇ,
ਤੇ ਫਿਰ ਭਲੀ ਪ੍ਰਕਾਰ ਨਾਲ ਜਿਵੇਂ ਉਹ ਇੱਟਾਂ ਪੱਕ ਜਾਣ,
ਤਿਮ ਈਂਧਨ ਵਿਦ ਸੋ ਦਿਓ ਪਾਵੇ।
ਭਾਈ ਬਹਿਲੋ ਜੀ ਤੁਹਾਡੀ ਡਿਊਟੀ ਉੱਥੇ ਆ ਵੀ ਤੁਸੀਂ ਉੱਥੇ ਸੇਵਾ ਕਰੋ ਇੱਟਾਂ ਪਕਾਉਣ ਦੇ ਵਿੱਚ, ਵੀ ਵਧੀਆ ਵਧੀਆ ਮਜ਼ਬੂਤ ਇੱਟਾਂ ਪੱਕਣ, ਇੱਟਾਂ ਕੱਚੀਆਂ ਜਾਂ ਪਿੱਲੀਆਂ ਨਾ ਰਹਿਣ।
ਇਹ ਖਿਆਲ ਤੁਸੀਂ ਰੱਖਣਾ, ਤੁਸੀਂ ਆਪ ਨਾਲ ਹੋ ਕੇ ਸੇਵਾ ਕਰਨੀ ਹੈ।
ਤੈ ਥਿਤਰੋ ਸਬਨ ਸੋ ਕਹੋ,
ਉੱਥੇ ਤੁਸੀਂ ਕਹਿ ਕੇ ਵੀ ਕਰਾਉਣੀ ਸੇਵਾ। ਮਹਾਰਾਜ ਜੀ ਨੇ ਭਾਈ ਬਹਿਲੋ ਜੀ ਨੂੰ ਉੱਥੋਂ ਦੀ ਲਾਣੇਦਾਰੀ ਵੀ ਦਿੱਤੀ ਸਾਰੀ, ਕਿ ਤੁਸੀਂ ਸਾਰਿਆਂ ਨੂੰ ਕਹਿ ਕੇ ਵੀ ਕਰਾਉਣੀ, ਆਪ ਵੀ ਕਰਨੀ ਹੈ ਤੇ ਕਹਿ ਕੇ ਵੀ ਸਾਰੇ ਸਿੱਖਾਂ ਨੂੰ ਕਰਾਉਣੀ ਹੈ ਸੇਵਾ। ਇੱਟਾਂ ਦੀ ਜ਼ਿੰਮੇਵਾਰੀ ਤੁਹਾਡੀ ਹੈ, ਵਧੀਆ ਆਵੇ, ਚਿੱਟਾਂ ਮਜ਼ਬੂਤ ਹੋ ਕੇ ਪੱਕਣ।
ਇਹੋ ਤੀਰਥ ਕੀ ਸੇਵਾ ਲਹੋ,
ਇਹ ਮਹਾਨ ਤੀਰਥ ਹੈ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਤਨ ਜਾਣ ਕੇ ਇਸ ਮਹਾਨ ਤੀਰਥ ਦੀ ਸੇਵਾ ਕਰੋ, ਭਾਗਾਂ ਨਾਲ ਮਿਲੀ ਹੈ ਤੁਹਾਨੂੰ।
ਇਮ ਸੁਨ ਕੇ ਬਹਿਲੋ ਹਰ ਖਾਇਓ,
ਭਾਈ ਬਹਿਲੋ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਗੁਰਦੇਵ ਦੀ ਸੇਵਾ ਬਖਸ਼ੀ ਜਾਣ ਕੇ।
ਕਰ ਬੰਧਨ ਸਿੱਖਣ ਮੈਂ ਆਇਓ,
ਨਮਸਕਾਰ ਕਰਕੇ ਭਾਈ ਬਹਿਲੋ ਜੀ ਸਿੱਖਾਂ ਵਿਚ ਸੇਵਾ ਕਰਨ ਲੱਗੇ।
ਕਰ ਬੇ ਲੱਗਿਓ ਟਹਿਲ ਤਿੰਨ ਸੰਗ,
ਸਿੱਖਾਂ ਦੇ ਨਾਲ ਜਿੱਥੇ ਪਹਿਲਾਂ ਇੱਟਾਂ ਬਣਾਈਆਂ ਜਾਂਦੀਆਂ ਸੰਚਿਆਂ ਚ, ਮਿੱਟੀ ਲਿਆਉਂਦੇ ਪਹਿਲਾਂ ਵਧੀਆ ਚੀਕਣੀ ਮਿੱਟੀ ਲਿਆ ਕੇ ਸੰਚਿਆਂ ਚ ਮਿੱਟੀ ਦੀਆਂ ਇੱਟਾਂ ਘੜ ਕੇ ਫਿਰ ਉਹਨਾਂ ਨੂੰ ਸੁਕਾਉਂਦੇ, ਉੱਥੇ ਸਾਰੀ ਸੇਵਾ ਵਿੱਚ ਭਾਈ ਬਹਿਲੋ ਜੀ ਸੇਵਾ ਕਰਦੇ ਨੇ।
ਸਕਲ ਦਿਵਸ ਜੀਤੋ ਬਲ ਅੰਗ,
ਸਰੀਰ ਚ ਜਿੰਨਾ ਕੁ ਬਲ ਹੈ ਓਨੀ ਕੁ ਸੇਵਾ ਹੁੰਦੀ, ਜਿੰਨਾ ਬਲ ਪਰਮੇਸ਼ਰ ਨੇ ਦਿੱਤਾ, ਗੁਰੂ ਸਾਹਿਬ ਨੇ ਦਿੱਤਾ, ਉਸ ਬਲ ਨਾਲ ਸਾਰਾ ਦਿਨ ਸੇਵਾ ਕਰਦੇ ਹਨ।
ਨਿਸਾ ਪਏ ਜਬ ਫਿਰੇ ਅੰਧੇਰੇ,
ਜਦੋਂ ਰਾਤ ਪੈ ਜਾਂਦੀ ਹਨੇਰੇ ਪਿਆ ਭਾਈ ਬਹਿਲੋ ਜੀ ਵਾਪਸ ਪਰਤਦੇ ਹਨ।
ਜਾ ਚਲੇਤ ਸਿੱਖਣ ਕੇ ਡੇਰੇ,
ਲੰਗਰ ਚ ਨਹੀਂ ਜਾਂਦੇ ਪ੍ਰਸ਼ਾਦਾ ਛਕਣ ਭਾਈ ਬਹਿਲੋ ਜੀ ਜਿਹੜੇ ਉੱਥੇ ਸਿੱਖ, ਕਿਉਂਕਿ ਕਈ ਸਿੱਖ ਆਪਣਾ ਲੰਗਰ ਬਣਾ ਲੈਂਦੇ ਸੀ ਘਰਾਂ ਵਿੱਚ, ਭਾਈ ਬਹਿਲੋ ਜੀ ਨੂੰ ਉਹਨਾਂ ਕੋਲੋਂ ਮੰਗਣ ਵਾਸਤੇ ਚਲੇ ਜਾਣਾ ਪ੍ਰਸ਼ਾਦਾ, ਲੰਗਰ ਚ ਨਾ ਜਾਣਾ ਛਕਣ, ਸਿੱਖਾਂ ਦੇ ਕੋਲੋਂ ਮੰਗ ਲੈਣਾ।
ਅਲਪ ਆਹਾਰ ਤਬੀ ਕਰ ਰਹੇ,
ਭੋਜਨ ਮੰਗ ਕੇ ਦੋ ਚਾਰ ਪ੍ਰਸ਼ਾਦੇ ਜਿਹੜੇ ਮਿਲਣੇ ਉਹ ਵੀ ਥੋੜਾ ਛਕਣਾ, ਅਲਪ ਪ੍ਰਸ਼ਾਦਾ ਛਕਣਾ।
ਗੁਰ ਪਗ ਪ੍ਰੇਮ ਰਹਿਣ ਦਿਨ ਲਹੇ,
ਰਾਤ ਦਿਨ ਭਾਈ ਬਹਿਲੋ ਜੀ ਸਤਿਗੁਰਾਂ ਦੇ ਪ੍ਰੇਮ ਰੰਗ ਚ ਭਿੱਜੇ ਰਹਿੰਦੇ। ਮਹਾਰਾਜ ਜੀ ਦੇ ਪ੍ਰੇਮ ਰੰਗ ਜਿਵੇਂ ਜਿਵੇਂ ਸੇਵਾ ਕਰਦੇ ਤਿਵੇਂ ਤਿਵੇਂ ਪ੍ਰੇਮ ਦਾ ਰੰਗ ਚੜੀ ਜਾਂਦਾ। ਖਾਲਸਾ ਜੀ ਸੇਵਾ ਨਾਲ ਅੱਜ ਹੋਰ ਕੱਲ ਹੋਰ, ਜਿਵੇਂ ਜਿਵੇਂ ਭਾਵਨਾ ਨਾਲ ਸੇਵਾ ਕਰੀਏ ਗੁਰੂ ਸਾਹਿਬ ਜੀ ਦੀ ਪ੍ਰੀਤ ਤੇ ਪ੍ਰੇਮ ਵੱਧਦਾ ਚੱਲਿਆ ਜਾਂਦਾ। ਜੇ ਭਾਵਨਾ ਨਾਲ ਕਰੀਏ ਤੋ ਬੜੇ ਪਿਆਰ ਨਾਲ ਭਾਵਨਾ ਨਾਲ ਭਾਈ ਬਹਿਲੋ ਜੀ ਸੇਵਾ ਕਰਦੇ, ਦਿਨ ਪ੍ਰਤੀ ਦਿਨ ਗੁਰੂ ਪਾਤਸ਼ਾਹ ਜੀ ਦੀ ਪ੍ਰੀਤ ਪ੍ਰੇਮ ਉਹ ਹਿਰਦੇ ਨੂੰ ਚੜਦਾ ਹੈ।
ਦਿਵਸ ਬਿਖੈ ਨਿਤ ਸੇਵ ਕਮਾਵੇ,
ਦਿਨ ਵੇਲੇ ਸਾਰਾ ਦਿਨ ਭਾਈ ਬਹਿਲੋ ਜੀ ਸੇਵਾ ਕਰਦੇ ਹਨ।
ਸਿਮਰਨ ਕਰਤੇ ਨਿਸਾ ਬਿਤਾਵੇ,
ਤੇ ਰਾਤ ਨੂੰ ਭਜਨ ਕਰਦੇ, ਰਾਤ ਨੂੰ ਸਿਮਰਨ ਕਰਦਿਆਂ ਰਾਤ ਬਤੀਤ ਕਰਦੇ, ਰਾਤ ਵੀ ਸੌਂਦੇ ਨਹੀਂ ਹਨ, ਬੈਠਿਆਂ ਬੈਠਿਆਂ ਸਿਮਰਨ ਕਰਦਿਆਂ ਜੇ ਕਿਤੇ ਦੋ ਘੜੀਆਂ ਅੱਖ ਲੱਗ ਗਈ ਠੀਕ, ਨਹੀਂ ਤਾਂ ਰਾਤ ਵੀ ਭਜਨ ਕਰਦਿਆਂ ਬਤੀਤ ਕਰਦੇ ਹਨ।
ਪੂਜੇ ਲੋਕ ਈਟਕਾਂ ਆਵੇ,
ਔਰ ਭਾਈ ਸਾਹਿਬ ਜਿਹੜੇ ਤਜਰਬੇਕਾਰ ਲੋਕ ਨੇ ਉਹਨਾਂ ਕੋਲੋਂ ਪੁੱਛਦੇ ਵੀ ਜਿਹੜੇ ਆਵੇ ਚ ਆਪਾਂ ਇੱਟਾਂ ਪਕਾਉਂਦੇ ਹਾਂ ਇਹ ਇੱਟਾਂ ਜ਼ਿਆਦਾ ਮਜ਼ਬੂਤ ਕਿਵੇਂ ਪੱਕ ਸਕਦੀਆਂ ਨੇ, ਇਹ ਮਜ਼ਬੂਤੀ ਨਾਲ ਕਿਵੇਂ ਪੱਕਣਗੀਆਂ, ਕੋਈ ਉਹਦਾ ਤਰੀਕਾ, ਕਿਉਂਕਿ ਭਾਈ ਬਹਿਲੋ ਜੀ ਨੇ ਕਿਹੜਾ ਕਦੇ ਪਹਿਲਾਂ ਆਵਿਆਂ ਵਿੱਚ ਸੇਵਾ ਟਹਿਲ ਕੀਤੀ ਸੀ, ਨਵੀਨ ਸੇਵਾ ਮਿਲੀ ਤੇ ਪੁੱਛ ਲੈਂਦੇ, ਨਾ ਪਤਾ ਹੋਵੇ ਪੁੱਛਦਿਆਂ ਕੁਝ ਘਟਦਾ ਥੋੜੀ ਹੈ, ਪੁੱਛ ਲਓ ਜੀ ਇਹ ਸੇਵਾ ਕਿਵੇਂ ਕਰੀਏ। ਭਾਈ ਬਹਿਲੋ ਜੀ ਪੁੱਛਦੇ ਜਿਹੜੇ ਤਜਰਬੇਕਾਰ ਨੇ ਉਹਨਾਂ ਕੋਲੋਂ ਵੀ ਜਿਹੜੀਆਂ ਇੱਟਾਂ ਨੇ ਪੱਕੀਆਂ ਕਿਵੇਂ ਜ਼ਿਆਦਾ ਮਜ਼ਬੂਤ ਪੱਕ ਸਕਦੀਆਂ ਨੇ,
ਕਿਸ ਤੇ ਇਹ ਨੀਕੇ ਪੱਕ ਜਾਵੇ,
ਕੋਈ ਇਹੋ ਜਿਹਾ ਤਰੀਕਾ, ਕੋਈ ਇਹੋ ਜਿਹੀ ਤਰਕੀਬ ਹੋਵੇ ਵੀ ਜਿਹਦੇ ਨਾਲ ਇਹ ਛੇਤੀ ਪੱਕ ਜਾਣ।
ਤਬੇ ਕਿਸੂ ਨੇ ਕਹਿਓ ਸੁਣਾਏ,
ਮਜ਼ਬੂਤ ਹੋਣ, ਜਿੰਨੀਆਂ ਪੱਕਣਗੀਆਂ ਓਨੀਆਂ ਮਜ਼ਬੂਤ ਹੋਣਗੀਆਂ, ਤਾਂ ਉਸ ਵੇਲੇ ਕਿਸੇ ਇੱਕ ਨੇ ਭਾਈ ਬਹਿਲੋ ਜੀ ਨੂੰ ਦੱਸਿਆ,
ਬਿਸ਼ਟਾ ਜੇਕਰ ਇਨ ਮੈਂ ਪਾਏ,
ਕਹਿਣ ਲੱਗੇ ਭਾਈ ਬਹਿਲੋ ਜੀ ਇਹਨਾਂ ਇੱਟਾਂ ਨੂੰ ਜੇ ਬਹੁਤੀਆਂ ਜ਼ਿਆਦਾ ਮਜ਼ਬੂਤ ਪਕਾਉਣਾ ਤੇ ਇਹਦੇ ਵਾਸਤੇ ਇੱਕ ਤਰੀਕਾ ਇਹ ਹੈ ਵੀ ਇਕੱਲੇ ਬਾਲਣ ਨਾਲ ਨਹੀਂ ਗੱਲ ਬਣਨੀ, ਨਗਰਾਂ ਦੇ ਵਿੱਚ ਜਿਹੜੀ ਲੋਕਾਂ ਦੇ ਘਰ ਦੀ ਗੰਦਗੀ ਹੁੰਦੀ ਹੈ ਉਹ ਗੰਦਗੀ ਉਹ ਕੂੜਾ ਕਰਕਟ ਜਿੰਨਾ ਹੁੰਦਾ ਹੈ ਉਹ ਕੂੜਾ ਲਿਆ ਕੇ ਉਹ ਗੰਦਗੀ ਜਿਹੜੀ ਹੈ ਵਿਸ਼ਟਾ ਆਦਿਕ ਵੀ ਵਿੱਚ ਉਹ ਲਿਆ ਕੇ ਜੇ ਪਾਈ ਜਾਵੇ ਨਾ ਇੱਟਾਂ ਦੇ ਵਿੱਚ ਵੀ ਗੋਬਰ ਜਾਂ ਹੋਰ ਘਰਾਂ ਦਾ ਕੂੜਾ ਵਗੈਰਾ ਹੁੰਦਾ ਜਿੰਨਾ ਉਹ ਸਹਿਜੇ ਸਹਿਜੇ ਧੁਖਦਾ ਰਹਿੰਦਾ ਜੇ ਉਹ ਲਿਆ ਕੇ ਪਾਇਆ ਜਾਵੇ ਤੇ ਇੱਟਾਂ ਜ਼ਿਆਦਾ ਪੱਕਣਗੀਆਂ ਤੇ ਮਜ਼ਬੂਤ ਹੋਣਗੀਆਂ।
ਤੋ ਆਛੀ ਪਾਕੇ ਹੋਏ ਲਾਲ,
ਫਿਰ ਅੱਛੀ ਪੱਕਣ ਗਈਆਂ ਤੇ ਲਾਲ ਹੋ ਜਾਣਗੀਆਂ। ਹੁਣ ਜੇ ਕੋਈ ਆਖੇ ਵੀ ਇੱਟਾਂ ਤਾਂ ਫਿਰ ਅਪਵਿੱਤਰ ਹੋ ਜਾਣਗੀਆਂ ਜੇ ਕੂੜਾ ਕਰਕਟ ਲਿਆ ਕੇ ਗੰਦਗੀ ਵਿੱਚ ਉਹ ਚ ਪਕਾਉਣਗੇ ਤੇ ਇੱਟਾਂ ਤਾਂ ਅਪਵਿੱਤਰ ਹੋ ਜਾਣਗੀਆਂ। ਕਈਆਂ ਦੇ ਮਨਾਂ ਚ ਇਹ ਵੀ ਖਿਆਲ ਆ ਜਾਣਾ। ਖਾਲਸਾ ਜੀ, ਅੱਗ ਚ ਜਿਹੜੀ ਚੀਜ਼ ਪੈ ਜਾਂਦੀ ਹੈ ਉਹ ਫਿਰ ਪਵਿੱਤਰ ਹੀ ਹੋ ਜਾਂਦੀ ਹੈ, ਉਹ ਅਪਵਿੱਤਰ ਨਹੀਂ ਰਹਿ ਜਾਂਦੀ। ਅੱਗ ਸਭ ਕੁਝ ਸਵਾਹ ਕਰ ਦਿੰਦੀ ਹੈ, ਅੱਗ ਦੇ ਵਿੱਚ ਸਭ ਕੁਝ ਸਵਾਹ ਹੋ ਜਾਂਦਾ। ਜਿੰਨੇ ਜਰਾਸੀਨ ਦੂਜੇ ਤੀਜੇ ਸਭ ਅੱਗ ਚ ਸੜ ਕੇ ਸਵਾਹ ਹੋ ਜਾਂਦੇ ਹੈ। ਤੋ ਉਹਨੇ ਦੱਸਿਆ ਵੀ ਜੇ ਉਹ ਲਿਆ ਕੇ ਕੂੜਾ ਕਰਕਟ ਪਾਇਆ ਜਾਵੇ ਘਰਾਂ ਚੋਂ ਲਿਆ ਕੇ ਤੇ ਇੱਟਾਂ ਜ਼ਿਆਦਾ ਪੱਕਣ ਗਈਆਂ।
ਕਸੇ ਨਾ ਪੂਟੇ ਸੋ ਤਤਕਾਲ,
ਬਹਿਲੋ ਜੀ ਇੱਟਾਂ ਇੰਨੇ ਕਮਾਲ ਦੀਆਂ ਬਣਨਗੀਆਂ ਵੀ ਉਹ ਨਾ ਘਸਣਗੀਆਂ ਤੇ ਨਾ ਟੁੱਟਣਗੀਆਂ, ਨਾ ਟੁੱਟਣਗੀਆਂ ਤੇ ਨਾ ਹੀ ਘਸਣਗੀਆਂ। ਹਾਂਜੀ,
ਇਮ ਸੁਨ ਪ੍ਰੇਰੇ ਸੁਪੱਚ ਬਤੇਰੇ।
ਏਦਾਂ ਉਹ ਭਾਈ ਬਹਿਲੋ ਜੀ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਜਿਹੜੇ ਆ ਕੂੜੇ ਕਰਕਟ ਦਾ ਕੰਮ ਕਰਦੇ ਜਮਾਦਾਰ ਵੀਰ ਆਦਿ ਉਹਨਾਂ ਨੂੰ ਜਾ ਕੇ ਗੱਲਬਾਤ ਕੀਤੀ, ਭਾਈ ਤੁਸੀਂ ਜਿੰਨਾ ਕੂੜਾ ਕਰਕਟ ਇਕੱਠਾ ਕਰਕੇ ਲਿਆਉਂਦੇ ਜੇ ਉਹ ਸਾਨੂੰ ਦੇ ਦਿਆ ਕਰੋ, ਉਹ ਲਿਆ ਕੇ ਸਾਡੇ ਕੋਲ ਇੱਥੇ ਹਾਜ਼ਰ ਕਰ ਦਿਆ ਕਰੋ ਜੀ।
ਪਰੇ ਸੂਪਲਦ ਰਾਸ਼ਬ ਪ੍ਰੇਰੇ,
ਕਹਿੰਦੇ ਉਦੋਂ ਗਧਿਆਂ ਉੱਤੇ ਹੀ ਇਹ ਗੰਦ ਵਗੈਰਾ ਢੋਇਆ ਕਰਦੇ ਸੀ ਕੂੜਾ ਕਰਕਟ, ਤੇ ਗਧਿਆਂ ਦੇ ਉੱਤੇ ਉਹ ਕਹਿੰਦੇ ਖੁਰਜੀਆਂ ਜਿਹੜੀਆਂ ਸੀ ਕੂੜੇ ਕਰਕਟ ਦੇ ਨਾਲ ਭਰ ਕੇ ਉਹ ਗਧੇ ਪ੍ਰੇਰ ਕੇ ਲਿਆਂਦੇ।
ਈਟਨ ਕੇ ਚੌਫੇਰੇ ਪਾਏ,
ਜਿੰਨਾ ਕੂੜਾ ਕਰਕਟ ਸੀ ਲਿਆ ਕੇ ਤੇ ਇੱਟਾਂ ਦੇ ਚਾਰੇ ਪਾਸੇ ਭਾਈ ਬਹਿਲੋ ਜੀ ਨੇ ਆਪ ਆਪਣੇ ਹੱਥੀ, ਮਨ ਚ ਕੋਈ ਗਿਲਾਨੀ ਨਹੀਂ ਕੀਤੀ ਵੀ ਇਹ ਕੂੜੇ ਕਰਕਟ ਨੂੰ ਮੈਂ ਹੱਥ ਕਿਉਂ ਲਾਵਾਂ, ਮੈਂ ਇਲਾਕੇ ਦਾ ਚੌਧਰੀ ਰਿਹਾ ਤੇ ਬੜਾ ਵੱਡਾ ਹਾਂ, ਮਨ ਚ ਕੋਈ ਮਾਣ ਨਹੀਂ। ਕਹਿੰਦੇ ਉਹ ਸਾਰਾ ਕੂੜਾ ਕਰਕਟ ਆਪ ਆਪਣੇ ਹੱਥੀ ਨਾਲ ਸੇਵਾਦਾਰ ਹੋਰ ਵੀ ਲੱਗੇ ਤੇ ਕਹਿੰਦੇ ਇੱਟਾਂ ਦੇ ਆਵਿਆਂ ਦੇ ਆਲੇ ਦੁਆਲੇ ਭਾਈ ਬਹਿਲੋ ਜੀ ਨੇ ਲਾਏ।
ਅਪਰ ਬੋਰ ਕੂੜਾ ਲੈ ਆਏ,
ਹੋਰ ਉਹਨਾਂ ਨੂੰ ਕਿਹਾ ਬਈ ਵੱਧ ਤੋਂ ਵੱਧ ਕੂੜਾ ਲੈ ਕੇ ਆਓ।
ਵਿਦਸੋਂ ਕਰੇ ਪ੍ਰੇਮ ਉਪਜਾਵੇ,
ਹੋਰ ਉਹ ਕੂੜਾ ਲਿਆ ਕੇ ਆਵਿਆਂ ਚ ਪਾਉਂਦੇ, ਬੜੀ ਵਿਧੀ ਨਾਲ ਸੇਵਾ ਕਰਦੇ ਭਾਈ ਬਹਿਲੋ ਜੀ ਔਰ ਗੁਰੂ ਸਾਹਿਬ ਜੀ ਦਾ ਪ੍ਰੇਮ ਆਪਣੇ ਹਿਰਦੇ ਚ ਉਪਜਾਉਂਦੇ।
ਗਨ ਈਟਨ ਕੇ ਲਾਏ ਪੁਜਾਵੇ,
ਬਹੁਤ ਸਾਰੀਆਂ ਇੱਟਾਂ ਦੇ ਆਵੇ ਭਾਈ ਬਹਿਲੋ ਜੀ ਨੇ ਲਾ ਦਿੱਤੇ।
ਪਾਕੀ ਬਹੁਤ ਸੁੰਦਰ ਭਾਈ ਲਾਲ,
ਇੱਟਾਂ ਵਾਕਈ ਬਣੀ, ਹੁਣ ਪ੍ਰੇਮ ਵੀ ਸੀ ਮਨ ਚ, ਰੀਝ ਵੀ ਸੀ ਸੇਵਾ ਦੀ। ਕਹਿੰਦੇ ਇੱਟਾਂ ਬਹੁਤ ਪੱਕ ਕੇ ਲਾਲ ਸੁਰਖ ਹੋ ਗਈਆਂ।
ਬਹਿਲੋ ਹਰ ਕੇ ਹਿਰਦੇ ਵਿਸਾਲ,
ਭਾਈ ਬਹਿਲੋ ਜੀ ਬੜੇ ਖੁਸ਼ ਹੋਏ ਵੀ ਮੇਰੀ ਸੇਵਾ ਗੁਰੂ ਸਾਹਿਬ ਜੀ ਨੇ ਲੇਖੇ ਲਾ ਲਈ ਹੈ, ਜਿਹੋ ਜਿਹੀਆਂ ਇੱਟਾਂ ਮੈਂ ਚਾਹੁੰਦਾ ਸੀ ਉਹ ਬਣ ਗਈਆਂ ਨੇ।
ਸ਼੍ਰੀ ਅਰਜਨ ਲਖ ਅੰਤਰਜਾਮੀ,
ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਾਣਿਆ ਵੀ ਭਾਈ ਬਹਿਲੋ ਜੀ ਨੇ ਇੰਨੀ ਸੇਵਾ ਕੀਤੀ ਵੀ ਮਨ ਚ ਕੋਈ ਗਿਲਾਨੀ ਨਹੀਂ ਕੀਤੀ, ਕੂੜਾ ਕਰਕਟ ਲਿਆ ਕੇ ਉਹ ਵੀ ਪਾਇਆ ਵਿੱਚ। ਹਾਂਜੀ,
ਸੇਵਾ ਸਿੱਖਣ ਕੀ ਭਿਖ ਸਵਾਮੀ,
ਆਪਣੇ ਸਿੱਖਾਂ ਦੀ ਸੇਵਾ ਵੇਖ ਕੇ
ਕੁਛ ਕ ਈਟਕਾ ਨਿਕਟ ਮੰਗਾਈ,
ਮਹਾਰਾਜ ਜੀ ਨੇ ਆਖਿਆ ਵੀ ਭਾਈ ਬਹਿਲੋ ਦੇ ਆਵੇ ਜਿਹੜੇ ਲੱਗੇ ਨੇ ਉੱਥੋਂ ਕੁਝ ਇੱਟਾਂ ਲਿਆਓ।
ਕੀਨ ਬਿਲੋਕਨ ਨੀਠ ਬਣਾਈ,
ਇੱਟਾਂ ਮਹਾਰਾਜ ਜੀ ਨੇ ਵੇਖੀਆਂ, ਟਣਕਾ ਕੇ ਵੇਖੀਆਂ, ਜਿਵੇਂ ਲੋਹਾ ਖੜਕਦਾ ਏਦਾਂ ਖੜਕਣ, ਬੜੀਆਂ ਸੁੰਦਰ ਇੱਟਾਂ। ਮਹਾਰਾਜ ਜੀ ਕਹਿੰਦੇ ਤਾਂ ਬੜੀਆਂ ਪੱਕੀਆਂ, ਨਾ ਇਹ ਘਸਣੀਆਂ ਨੇ ਤੇ ਨਾ ਹੀ ਇਹ ਟੁੱਟਣੀਆਂ ਨੇ, ਜਿੰਨੀ ਇੱਟ ਜ਼ਿਆਦਾ ਪੱਕੀ ਸੀ ਲੋਹੇ ਵਾਂਗੂ ਹੀ ਸਨ ਇੱਟਾਂ, ਕਹਿੰਦੇ ਮਾਨੋ ਜਿਵੇਂ ਲੋਹਾ ਹੀ ਹੋ ਗਈਆਂ ਹੋਣ, ਇੰਨੀਆਂ ਮਜ਼ਬੂਤ ਇੱਟਾਂ ਹਨ।
ਪਰਮ ਪ੍ਰਸੀਦੇ ਬਾਕ ਸੁਣਾਇਓ,
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਬਚਨ ਕਹੇ,
ਇਓ ਆਵਾ ਅਬ ਭਲੋ ਪਕਾਇਓ,
ਕਹਿੰਦੇ ਆਵਾ ਬੜਾ ਭਲਾ ਪਕਾਇਆ, ਬੜੀਆਂ ਸੋਹਣੀਆਂ ਇੱਟਾਂ ਪੱਕੀਆਂ ਨੇ।
ਅਤ ਸੇਵਾ ਬਹਿਲੋ ਕੀ ਦੇਖ,
ਭਾਈ ਬਹਿਲੋ ਦੀ ਅਤੀ ਸੇਵਾ ਵੇਖ ਕੇ
ਕਿਰਪਾ ਦ੍ਰਿਸ਼ਟ ਗੁਰ ਕਰਤ ਵਿਸ਼ੇਖ,
ਵਿਸ਼ੇਸ਼ ਕਰਕੇ ਭਾਈ ਬਹਿਲੋ ਜੀ ਤੇ ਮਹਾਰਾਜ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹਨ।
ਅੰਤੈ ਕਰਨ ਭਇਓ ਨਿਰਮਲੀਆ,
ਭਾਈ ਸਾਹਿਬ ਭਾਈ ਬਹਿਲੋ ਜੀ ਦਾ ਹਿਰਦਾ ਅੰਤਸ਼ ਕਰਨ ਨਿਰਮਲ ਹੋ ਗਿਆ, ਹਿਰਦਾ ਸ਼ੁੱਧ ਹੋ ਗਿਆ ਗੁਰੂ ਸਾਹਿਬ ਜੀ ਦੀ ਸੇਵਾ ਕਰਦਿਆਂ। ਮਹਾਰਾਜ ਜੀ ਨੇ ਵੇਖਿਆ, ਕਿਉਂਕਿ ਜਦੋਂ ਅੰਤਸ਼ ਕਰਨ ਸ਼ੁੱਧ ਹੋਣਾ ਫੇਰ ਹੀ ਉਹਦੇ ਚ ਵਸਤੂ ਪਾਉਣੀ ਸੀ ਸਤਿਗੁਰਾਂ ਨੇ, ਅੰਤਸ਼ ਕਰਨ ਦੀ ਸ਼ੁੱਧੀ ਵਾਸਤੇ ਸੇਵਾ ਚ ਲਾਇਆ। ਵੇਖਿਆ ਗੁਰਦੇਵ ਨੇ ਕਿ ਅੰਤਹ ਕਰਨ ਸ਼ੁੱਧ ਹੋ ਗਿਆ ਭਾਈ ਬਹਿਲੋ ਜੀ ਦਾ, ਕਿਰਪਾ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।